ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋਂ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਆਪਣੋ ਸੰਤਨ ਕੋ ਦੇਵੈ, ਗੁਰਸਿੱਖਨ ਕੋ ਹਿਤ ਕਰ ਸੇਵੈ। ਵਿਦਾ ਹੋਏ ਕਬ ਘਰ ਕੋ ਜਾਏ, ਧਰਤ ਧਿਆਨ ਉਰ ਬਿਖੈ ਬਸਾਏ। ਧਨ ਆਪਣੋ ਸੰਤਨ ਕੋ ਦੇਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਦਾਨ ਗਰੀਬ ਨਿਵਾਜ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਬਾਰਗਾਹ ਵਿੱਚ ਸਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਆਪ ਸੰਗਤਾਂ ਨੇ ਅੰਮ੍ਰਿਤ ਬਾਣੀ ਦੇ ਰਸ ਭਿੰਨੇ ਮਨੋਹਰ ਸ਼ਬਦ ਕੀਰਤਨ ਸੁਣ ਕੇ ਆਪਣੇ ਸਵਾਸਾਂ ਨੂੰ ਸਫਲਾਇਆ ਹੈ। ਵਡਭਾਗੇ ਬਣੇ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਵੀ ਬਖਸ਼ਿਸ਼ ਕਰ ਰਹੇ ਹਨ। ਕਥਾ ਸੁਣਨ ਦਾ ਵੀ ਸਮਾਂ ਬਖਸ਼ ਰਹੇ ਨੇ। ਜਿੱਥੇ ਕੀਰਤਨ ਦੀ ਪ੍ਰਧਾਨਤਾ ਹੈ ਗੁਰੂ ਘਰ ਵਿੱਚ, ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਕੀ ਕਥਾ, ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਸਤਿਗੁਰੂ ਜੀ ਦੀ ਉੱਤਮ ਕਹੀ ਹੈ। ਜਿਸ ਕਥਾ ਨੂੰ ਸੁਣ ਕੇ ਗੁਰਮਤਿ ਵਿੱਚ ਦ੍ਰਿੜਤਾ ਪਰਪੱਕਤਾ ਪ੍ਰਾਪਤ ਹੁੰਦੀ ਹੈ, ਜਿੱਥੇ ਆਪਾਂ ਕੀਰਤਨ ਸੁਣ ਕੇ ਆਨੰਦ ਮਾਣਦੇ ਹਾਂ, ਪਰਮੇਸ਼ੁਰ ਦੀ ਸਿਫਤ ਸਲਾਹ ਵਿੱਚ ਆਪਣਾ ਚਿੱਤ ਜੋੜਦੇ ਹਾਂ, ਉੱਥੇ ਗੁਰੂ ਕੀ, ਗੁਰੂ ਕੇ ਪਿਆਰਿਆਂ ਦੀ, ਗੁਰਸਿੱਖਾਂ ਦੀ ਸਾਖੀ, ਭਗਤਾਂ ਦੀ ਸਾਖੀ ਸੁਣ ਕੇ, ਗੁਰੂ ਕਾ ਇਤਿਹਾਸ ਸੁਣ ਕੇ, ਸੁਣ ਸਾਖੀ ਮਨ ਜਪ ਪਿਆਰ, ਸੁਣ ਕੇ ਮਨ ਵਿੱਚ ਸਿਮਰਨ ਕਰਨ ਦਾ ਉਤਸ਼ਾਹ, ਪ੍ਰੇਮ ਨਾਮ ਜਪਣ ਦਾ ਪ੍ਰਾਪਤ ਹੁੰਦਾ ਹੈ। ਜ਼ਿੰਦਗੀ ਦੇ ਕਿਸੇ ਵੀ ਵੇਲੇ ਵਿੱਚ ਜੋ ਗੁਰੂ ਕਾ ਇਤਿਹਾਸ ਸਾਹਮਣੇ ਆ ਜਾਂਦਾ ਹੈ, ਯਾਦ ਕਰ ਆਪਣੇ ਗੁਰੂ ਸਾਹਿਬਾਂ ਨੂੰ, ਜਿਵੇਂ ਕੋਈ ਬਹੁਤਾ ਦਿਲ ਢਾਉਂਦਾ ਹੋਵੇ, ਹੌਂਸਲਾ ਹਾਰਦਾ ਹੋਵੇ। ਗੁਰਮੁਖ ਪਿਆਰੇ ਉਸ ਨੂੰ ਕਹਿੰਦੇ ਹਨ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਕਰ, ਤੱਤੀ ਤਵੀ ਉੱਪਰ ਬੈਠ ਕੇ ਵੀ ਤੇਰਾ ਕੀਆ ਮੀਠਾ ਲਾਗੈ ਦੇ ਬਚਨ ਮੁੱਖ ਤੋਂ ਕਹੇ। ਗੁਰੂ ਕੇ ਪਿਆਰਿਆਂ ਨੂੰ ਚੇਤੇ ਕਰੀਏ, ਜਿਨ੍ਹਾਂ ਨੇ ਤਨ ਆਰਿਆਂ ਨਾਲ ਚਿਰਵਾ ਲਏ, ਬੰਦ ਬੰਦ ਕਟਵਾ ਲਏ, ਖੋਪਰੇ ਲੁਹਾ ਲਏ, ਦੇਗਾਂ ਵਿੱਚ ਉਬਾਲੇ ਗਏ, ਰੂਹ ਨਾਲ ਬੰਨ ਕੇ ਸਾੜ ਦਿੱਤੇ ਗਏ, ਸਿੱਖੀ ਸਿਦਕ ਨਹੀਂ ਹਾਰਿਆ। ਇਸ ਪ੍ਰਕਾਰ ਗੁਰੂ ਕੇ ਪਿਆਰਿਆਂ ਦਾ ਜੀਵਨ, ਉਹਨਾਂ ਦੀ ਕਮਾਈ, ਉਹਨਾਂ ਦੀ ਕਰਨੀ, ਉਹਨਾਂ ਦਾ ਸਮਰਪਣ ਯਾਦ ਕਰਕੇ ਆਪ ਨੂੰ ਵੀ ਗੁਰਸਿੱਖੀ ਵਿੱਚ ਪਰਪੱਕਤਾ ਪ੍ਰਾਪਤ ਹੁੰਦੀ ਹੈ। ਸੋ ਇਸ ਲਈ ਕਥਾ ਸੁਣਨੀ ਅਤਿਅੰਤ ਜ਼ਰੂਰੀ ਹੈ। ਕਈਆਂ ਦਾ ਖਿਆਲ ਹੁੰਦਾ ਕੀਰਤਨ ਸੁਣ ਲਿਆ ਹੈ, ਦੁੱਖ ਕੱਟੇ ਜਾਣਗੇ, ਭਾਈ ਨਾਲ ਹੀ ਪੂਰਨ ਗੁਰੂ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚੋਂ ਜੋ ਸ਼ਬਦ ਦਾ ਲੰਗਰ, ਕਥਾ, ਉਪਦੇਸ਼, ਕੀਰਤਨ ਦਾ ਵਰਤਦਾ ਪ੍ਰਾਪਤ ਕਰੀਏ, ਤਾਂ ਹੀ ਲਾਹਾ ਹੋ ਸਕਦਾ ਹੈ, ਮਿਲ ਸਕਦਾ ਹੈ ਪੂਰਨ ਤੌਰ 'ਤੇ। ਸੋ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਜਿਵੇਂ ਭਾਈ ਨੰਦ ਲਾਲ ਜੀ ਆਉਂਦੇ ਹਨ ਸਤਿਗੁਰੂ ਜੀ ਦੀ ਸ਼ਰਨ ਵਿੱਚ, ਕਵੀ ਜੀ ਨੇ ਇਹ ਪ੍ਰਸੰਗ ਵਿਸਥਾਰ ਸਹਿਤ ਵਰਣਨ ਕੀਤਾ ਹੈ। ਭਾਈ ਨੰਦ ਲਾਲ ਸਿੰਘ ਜੀ ਦਾ ਜਨਮ ਗਜਨੀ ਸ਼ਹਿਰ ਵਿੱਚ, ਪਿਤਾ ਬਾਬਾ ਛੱਜੂ ਰਾਮ ਜੀ ਦੇ ਗ੍ਰਹਿ ਵਿੱਚ ਹੋਇਆ। ਬਾਲ ਅਵਸਥਾ ਤੋਂ ਹੀ ਭਗਤੀ ਭਾਵ ਵਾਲੇ ਸਨ। ਛੋਟੀ ਅਵਸਥਾ ਵਿੱਚ ਇਹਨਾਂ ਨੂੰ ਪਿਤਾ ਨੇ ਵਿੱਦਿਆ ਪੜ੍ਹਨ ਵਾਸਤੇ ਮਕਤਬ ਮਦਰੱਸੇ ਵਿੱਚ ਭੇਜਿਆ ਕਰਨਾ। ਜਦੋਂ 12 ਕੁ ਵਰ੍ਹਿਆਂ ਦੀ ਉਮਰ ਹੋਈ ਹੈ, ਤਾਂ ਉਸ ਵੇਲੇ ਸੋ ਖਿਆਲ ਕੀਤਾ ਉਹਨਾਂ ਦੇ ਪਿਤਾ ਜੀ ਨੇ ਕਿ ਇਹਨਾਂ ਨੂੰ ਗੁਰੂ ਧਾਰਨ ਕਰਵਾਇਆ ਜਾਏ। ਵੈਸ਼ਨਵ ਮਤ ਦੇ ਜੋ ਅਵਧੂਤ ਗੁਰੂ ਹਨ, ਉਹਨਾਂ ਤੋਂ ਇਹ ਦੀਖਿਆ ਲੈ ਲੈਣ ਗੁਰੂ ਵਾਲੇ ਬਣ ਜਾਣ। ਜਦੋਂ ਵੈਸ਼ਨਵ ਅਵਧੂਤ ਮਹਾਤਮਾ ਨੂੰ ਪਾਸ ਸੱਦਿਆ ਹੈ, ਕਿਉਂਕਿ ਪਹਿਲਾਂ ਗਜਨੀ ਸ਼ਹਿਰ ਵਿੱਚ ਰਹਿੰਦੇ ਸਨ, ਬਾਅਦ ਵਿੱਚ ਜਦੋਂ 18-19 ਵਰਿਆਂ ਦੀ ਉਮਰ ਭਾਈ ਨੰਦ ਲਾਲ ਜੀ ਦੀ ਹੋਈ ਹੈ, ਤਿਸ ਵੇਲੇ ਮੁਲਤਾਨ ਸ਼ਹਿਰ ਵਿੱਚ ਆ ਕੇ ਰਹੇ ਸਨ। ਸੋ ਭਾਈ ਸਾਹਿਬ ਜੀ ਨੂੰ ਅਵਧੂਤ ਮਹਾਤਮਾ ਦੇ ਕੋਲ ਬਿਠਾਇਆ ਅਤੇ ਮਹਾਤਮਾ ਨੇ ਕਿਹਾ ਕਿ ਤੁਹਾਡੇ ਗਲੇ ਵਿੱਚ ਅਸੀਂ ਹੁਣ ਕੰਠੀ ਮਾਲਾ ਪਹਿਨਾਉਂਦੇ ਹਾਂ ਲੱਕੜ ਦੀ, ਤੁਸੀਂ ਸਾਡੇ ਕੋਲੋਂ ਦੀਖਿਆ ਪ੍ਰਾਪਤ ਕਰੋ। ਭਾਈ ਨੰਦ ਲਾਲ ਜੀ ਨੇ ਕਿਹਾ ਕਿ ਕੈਸੀ ਮਾਲਾ ਹੈ, ਬਾਹਰੀ ਜੋ ਕੰਠੀ ਮਾਲਾ ਮੈਂ ਨਹੀਂ ਪਹਿਨਣੀ ਚਾਹੁੰਦਾ, ਮੇਰੇ ਮਨ ਵਿੱਚ ਕੰਠੀ ਪਹਿਨਣ ਦਾ, ਵੈਸ਼ਨਵ ਮਤ ਧਾਰਨ ਕਰਨ ਦਾ ਚਾਓ ਪ੍ਰੇਮ ਨਹੀਂ ਹੈ, ਅਜਿਹੀ ਮਾਲਾ ਪਹਿਨਾਓ ਜਿਸ ਨੂੰ ਪਹਿਨ ਕੇ ਮੈਂ ਗੁਰ ਪਰਮੇਸ਼ਰ ਜੀ ਦਾ ਜਸ ਉਚਾਰਨ ਕਰਦਾ ਨਾ ਥੱਕਾਂ। ਸ੍ਰੇਸ਼ਟ ਪਰਮੇਸ਼ਰ ਦੀ ਸਿਫਤ ਸਲਾਹ ਸ਼ੁਭ ਪ੍ਰੇਮ ਅੰਮ੍ਰਿਤਮਈ ਬਾਣੀ ਰੂਪ ਜੋ ਮਾਲਾ ਹੈ ਮੇਰੇ ਕੰਠ ਵਿੱਚ ਪਹਿਨਾ ਦਿਓ ਕਿਰਪਾ ਕਰਕੇ। ਇਹ ਸੁਣ ਕੇ ਕਹਿਣ ਲੱਗੇ, ਮਨ ਵਿੱਚ ਵਿਚਾਰਿਆ ਕਿ ਇਹ ਤਾਂ ਪਹਿਲਾਂ ਹੀ ਬਹੁਤ ਉੱਚੇ ਸੁੱਚੇ ਵਿਚਾਰਾਂ ਵਾਲਾ ਹੈ, ਇਸ ਨੂੰ ਮੈਂ ਕੀ ਉਪਦੇਸ਼ ਦੇ ਸਕਦਾ ਹਾਂ। ਇਹ ਵਿਚਾਰ ਕੇ ਵਾਪਸ ਆਪਣੇ ਘਰ ਅਸਥਾਨ 'ਤੇ ਵੈਸ਼ਨਵ ਮਹਾਤਮਾ ਚਲੇ ਗਏ। ਭਾਈ ਸਾਹਿਬ ਜੀ ਦੇ ਪਿਤਾ ਜੀ ਨੇ ਜਾਣਿਆ ਕਿ ਇਹਨਾਂ ਨੇ ਸਿੱਖਿਆ ਨਹੀਂ ਦਿੱਤੀ, ਉਪਦੇਸ਼ ਨਾਮ ਦ੍ਰਿੜ ਨਹੀਂ ਕਰਾਇਆ, ਆਪਣਾ ਸਿੱਖ ਨਹੀਂ ਬਣਾਇਆ, ਉਹਨਾਂ ਦੇ ਘਰੇ ਜਾ ਕੇ ਕਿਹਾ ਕਿ ਤੁਸੀਂ ਮੇਰੇ ਪੁੱਤਰ ਨੂੰ ਆਪਣਾ ਸਿੱਖ ਕਿਉਂ ਨਹੀਂ ਬਣਾਇਆ। ਅੱਗੋਂ ਉਹਨਾਂ ਨੇ ਉੱਤਰ ਦਿੱਤਾ ਕਿ ਤੁਹਾਡਾ ਪੁੱਤਰ ਜੋ ਹੈ ਮਹਾਨ ਪੂਰੇ ਗੁਰੂ ਨੂੰ ਗੁਰੂ ਧਾਰਨ ਕਰਨ ਦਾ ਅਧਿਕਾਰੀ ਹੈ, ਜਦੋਂ ਵੀ ਉਹਨਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਵੇਗੀ ਮਿਲ ਜਾਣਗੇ ਤਾਂ ਉਹਨਾਂ ਨੂੰ ਤੁਹਾਡਾ ਪੁੱਤਰ ਗੁਰੂ ਧਾਰਨ ਕਰ ਲਏਗਾ। ਮੇਰੇ ਕੋਲ ਸਮਰੱਥਾ ਨਹੀਂ ਹੈ ਕਿ ਮੈਂ ਉਸ ਨੂੰ ਆਪਣਾ ਸਿੱਖ ਬਣਾ ਸਕਾਂ, ਉੱਚੇ ਸੁੱਚੇ ਵਿਚਾਰਾਂ ਵਾਲਾ ਹੈ, ਉਸ ਦੇ ਗੁਰੂ ਧਾਰਨ ਕਰਨ ਦੀ ਤੁਸੀਂ ਕੋਈ ਚਿੰਤਾ ਨਾ ਕਰੋ। ਇਹ ਸੁਣ ਕੇ ਸਤਿਬਚਨ ਕਿਹਾ। ਸੋ ਜਦੋਂ ਭਾਈ ਨੰਦ ਲਾਲ ਜੀ ਹੋਰ ਵਿੱਦਿਆ ਪੜ੍ਹ ਗਏ ਹੈ, ਵਿਦਵਾਨ ਬਣ ਗਏ ਨੇ ਪੜ੍ਹ ਕੇ, ਤਾਂ ਫਿਰ ਮੁਲਤਾਨ ਸ਼ਹਿਰ ਵਿੱਚ ਜਾ ਕੇ ਰਹੇ ਹੈ, ਉੱਥੋਂ ਹੀ ਚੱਲ ਕੇ ਸਮੇਂ ਅਨੁਸਾਰ ਸ਼ਾਹਜਹਾਨ ਦੇ ਕੋਲ ਰਹੇ ਹਨ ਮੀਰ ਮੁਨਸ਼ੀ ਬਣ ਕੇ। ਔਰ ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹੀ ਤਖ਼ਤ 'ਤੇ ਬੈਠਾ ਹੈ, ਤਿਸ ਵੇਲੇ ਉਸ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਵੀ ਭਾਈ ਨੰਦ ਲਾਲ ਜੀ ਕਰਦੇ। ਔਰੰਗਜ਼ੇਬ ਸਭਾ ਲਗਾਉਂਦਾ ਹੈ, ਉਸਦੀ ਸਭਾ ਵਿੱਚ ਅਨੇਕਾਂ ਹੀ ਮੁੱਲਾਂ ਮੁਲਾਣੇ ਬੈਠਦੇ ਆ, ਕੁਰਾਨ ਕਿਤੇਬ ਦੀਆਂ ਅਨੇਕਾਂ ਵਿਚਾਰਾਂ ਸੁਣਾਉਂਦੇ ਨੇ। ਇੱਕ ਦਿਨ ਕਿਸੇ ਆਇਤ ਦਾ ਅਰਥ ਪੁੱਛਿਆ ਹੈ ਔਰੰਗਜ਼ੇਬ ਨੇ ਉਹਨਾਂ ਦੇ ਕੋਲੋਂ, ਪਰ ਕਿਸੇ ਨੂੰ ਨਾ ਆਇਆ। ਰੋਜ਼ਾਨਾ ਪੁੱਛਦਾ ਰਿਹਾ ਪਰ ਕਿਸੇ ਨੂੰ ਅਰਥ ਨਾ ਉਹ ਸੁਝਿਆ। ਉਸਦਾ ਪੁੱਤਰ ਜੋ ਵਿਦਿਆ ਭਾਈ ਨੰਦ ਲਾਲ ਜੀ ਪਾਸੋਂ ਪੜ੍ਹਦਾ ਸੀ, ਭਾਈ ਜੋ ਸ਼ਹਿਜ਼ਾਦਾ ਬਹਾਦਰ ਸ਼ਾਹ ਸ਼ਹਿਜ਼ਾਦਾ ਮੁਅੱਜਮ, ਉਸਦੇ ਕੋਲੋਂ ਪੁੱਛਿਆ ਕਿ ਤੂੰ ਕੁਰਾਨ ਕਿਤੇਬਾਂ ਦੀ ਵਿੱਦਿਆ ਪੜ੍ਹਦਾ ਹੈ, ਕਈਆਂ ਤੋਂ ਪਤਾ ਲੱਗਿਆ ਕਿ ਬੜਾ ਤੂੰ ਵਿਦਵਾਨ ਹੈ, ਤੂੰ ਹੀ ਇਹ ਅਰਥ ਦੱਸ ਖਾਂ ਭਲਾ। ਕਿਹਾ ਕਿ ਅੱਬਾ ਜਾਨ, ਇਹ ਜੋ ਅਰਥ ਹਨ ਮਾਇਨੇ ਹਨ, ਮੈਂ ਦਿਨ ਦੇ ਤੀਸਰੇ ਪਹਿਰ ਵਿੱਚ ਆ ਕੇ ਤੁਹਾਡੇ ਕੋਲ ਤੁਹਾਨੂੰ ਦੱਸਾਂਗਾ। ਆਪਣੇ ਘਰੇ ਜਾ ਕੇ ਬੜਾ ਉਦਾਸ ਹੋ ਕੇ ਬਹਾਦਰ ਸ਼ਾਹ ਬੈਠਾ ਹੈ। ਭਾਈ ਨੰਦ ਲਾਲ ਜੀ ਨੇ ਕੋਲ ਆ ਕੇ ਪੁੱਛਿਆ ਅਤੇ ਕਿਹਾ ਕਿ ਜੋ ਕਿਸੇ ਆਇਤ ਦੇ ਅਰਥ ਮੈਥੋਂ ਜੋ ਪੁੱਛੇ ਹਨ ਨਹੀਂ ਕਿਸੇ ਨੂੰ ਵੀ ਆਏ, ਮੈਂ ਇਕਰਾਰ ਕਰਕੇ ਆਇਆ ਕਿ ਇਹ ਅਰਥ ਸੁਣਾਵਾਂਗਾ, ਇਸ ਗੱਲ ਦੀ ਮੈਨੂੰ ਚਿੰਤਾ ਲੱਗੀ ਹੋਈ ਹੈ। ਭਾਈ ਸਾਹਿਬ ਜੀ ਨੇ ਉਹ ਆਇਤ ਸੁਣ ਕੇ ਅਰਥ ਸੁਣਾ ਦਿੱਤੇ ਹੈ, ਸਮਝਾ ਦਿੱਤੇ ਹੈ। ਬਹਾਦਰ ਸ਼ਾਹ ਸੁਣ ਕੇ ਅਰਥ ਸਮਝ ਕੇ ਜਦੋਂ ਤੀਸਰੇ ਪਹਿਰ ਵਿੱਚ ਔਰੰਗਜ਼ੇਬ ਦੇ ਕੋਲ ਸਭਾ ਦੇ ਵਿੱਚ ਆਪਣੇ ਬਾਪ ਪਾਸ ਗਿਆ ਹੈ ਤਾਂ ਉਸ ਅਰਥ ਜਦੋਂ ਮਾਇਨੇ ਸੁਣਾਏ ਨੇ ਉਸ ਆਇਤ ਦੇ ਤਾਂ ਸੁਣ ਕੇ ਬਹੁਤ ਹੈਰਾਨ ਹੋਇਆ ਔਰੰਗਜ਼ੇਬ। ਮਨ ਵਿੱਚ ਸੋਚਿਆ ਕਿ ਇਹ ਕਿਵੇਂ ਐਡਾ ਵੱਡਾ ਵਿਦਵਾਨ ਮੌਲਵੀਆਂ ਨਾਲੋਂ ਵੀ ਜ਼ਿਆਦਾ ਵਿਦਵਤਾ ਵਾਲਾ ਬਣ ਗਿਆ। ਪੁੱਛਿਆ ਕਿ ਤੂੰ ਆਪੇ ਇਹ ਵਿਚਾਰ ਕੇ ਸੁਣਾਇਆ ਕਿ ਜਾਂ ਕਿਸੇ ਤੋਂ ਸੁਣੇ ਸੀ। ਦੱਸਿਆ ਅੱਗੋਂ ਕਿ ਜੋ ਭਾਈ ਨੰਦ ਲਾਲ ਜੀ ਹਨ ਉਹਨਾਂ ਪਾਸੋਂ ਮੈਂ ਸੁਣ ਕੇ ਤੁਹਾਨੂੰ ਅਰਥ ਸੁਣਾਇਆ। ਇਹ ਕਹਿ ਕੇ ਸੁਣ ਕੇ ਸੋ ਭਾਈ ਨੰਦ ਲਾਲ ਜੀ ਨੂੰ ਕੋਲ ਸੱਦਿਆ ਅਤੇ ਕਿਹਾ ਕਿ ਇਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ। ਸੋ ਸੁਣ ਕੇ ਵੇਖ ਕੇ ਬਹੁਤ ਪ੍ਰਸੰਨ ਹੋਇਆ। ਭਾਵੇਂ ਫਿਰ ਸ਼ਹਿਜ਼ਾਦੇ ਨੂੰ ਕਿਹਾ ਕਿ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਮੁਸਲਮਾਨ ਬਣਾਉਣਾ। ਸੋ ਭਾਈ ਨੰਦ ਲਾਲ ਜੀ ਪਹਿਲਾਂ ਇਸ ਤੋਂ ਪਹਿਲਾਂ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਜਾ ਚੁੱਕੇ ਸਨ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਗਏ ਸਨ ਨਾ ਸਤਿਗੁਰਾਂ ਦੀ ਮਹਿਮਾ ਸੁਣ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ, ਤਾਂ ਇਸ ਵੇਲੇ ਸਾਧ ਸੰਗਤ ਇਹ ਭਾਵਨਾ ਚਿੱਤ ਵਿੱਚ ਕੀਤੀ ਸੀ ਕਿ ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਗੁਰੂ ਹਨ, ਅੰਤਰਜਾਮੀ ਹਨ, ਤਾਂ ਆਪ ਹੀ ਮੈਨੂੰ ਆਪਣੇ ਪਾਸ ਸਤਿਗੁਰੂ ਜੀ ਸੱਦਣ। ਕਿਸੇ ਹੋਰ ਜਗ੍ਹਾ 'ਤੇ ਜਾ ਕੇ ਭਾਈ ਸਾਹਿਬ ਜੀ ਬੈਠ ਗਏ, ਸਤਿਗੁਰੂ ਜੀ ਨੂੰ ਯਾਦ ਕਰਦੇ ਰਹੇ। ਸਤਿਗੁਰਾਂ ਨੇ ਪ੍ਰੇਮ ਦੀ ਖਿੱਚ ਜਾਣ ਕੇ ਆਪਣਾ ਅਰਦਾਸੀਆ ਮੇਵੜਾ ਸਿੱਖ ਭਾਈ ਸਾਹਿਬ ਦੇ ਕੋਲ ਭੇਜ ਕੇ ਪਾਸ ਸੱਦਿਆ, ਤਾਂ ਬਹੁਤ ਖੁਸ਼ ਹੋ ਕੇ ਨਿਮਰਤਾ ਸਹਿਤ ਭਾਈ ਨੰਦ ਲਾਲ ਜੀ ਨੇ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਤੋਂ ਗੁਰਸਿੱਖੀ ਧਾਰਨ ਕੀਤੀ। ਸੋ ਜਦੋਂ ਜਾ ਕੇ ਔਰੰਗਜ਼ੇਬ ਦੇ ਪਾਸ ਬਾਅਦ ਵਿੱਚ ਫਿਰ ਨੌਕਰੀ ਕਰਦੇ ਰਹੇ ਹੈ, ਤਾਂ ਉਸ ਵੇਲੇ ਜਦੋਂ ਕਿਹਾ ਕਿ ਮੁਸਲਮਾਨ ਬਣਾਇਆ ਜਾਵੇ, ਬਹਾਦਰ ਸ਼ਾਹ ਨੇ ਦੱਸ ਦਿੱਤਾ ਕਿ ਮੇਰੇ ਪਿਤਾ ਦਾ ਖਿਆਲ ਹੈ ਕਿ ਤੁਹਾਨੂੰ ਮੁਸਲਮਾਨ ਬਣਾਉਣਾ ਹੈ। ਉੱਥੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਾਣ ਦਾ ਖਿਆਲ ਕੀਤਾ ਸਤਿਗੁਰਾਂ ਪਾਸ। ਇੱਕ ਦਰੋਗਾ ਬੜਾ ਪ੍ਰੇਮ ਕਰਦਾ ਸੀ ਭਾਈ ਸਾਹਿਬ ਦੇ ਨਾਲ, ਜਿਸ ਪਾਸੋਂ ਦਰੋਗਾ ਜੋ ਭਾਈ ਸਾਹਿਬ ਦੇ ਪਾਸੋਂ ਕਈ ਤਰ੍ਹਾਂ ਦੀਆਂ ਵਿਚਾਰਾਂ ਗੁਰਮਤਿ ਦੀਆਂ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰੇਮੀ ਬਣ ਚੁੱਕਾ ਸੀ। ਜਾਣ ਲੱਗਿਆਂ ਜਦੋਂ ਉਹਨੂੰ ਦੱਸਿਆ ਹੈ ਭਾਈ ਸਾਹਿਬ ਨੇ ਕਿ ਮੈਂ ਸਤਿਗੁਰੂ ਜੀ ਦੇ ਪਾਸ ਜਾ ਰਿਹਾ ਹਾਂ, ਤਾਂ ਦਰੋਗਾ ਵੀ ਨਾਲ ਜਾਣ ਵਾਸਤੇ ਤਿਆਰ ਹੋਇਆ। ਚੱਲ ਕੇ ਰਸਤੇ ਵਿੱਚ ਜਾਂਦਿਆਂ ਹੋਇਆ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੀ ਸਿਫਤ ਵਿੱਚ ਅਨੇਕਾਂ ਹੀ ਸ਼ਬਦ ਸਲੋਕ ਬੈਂਤ ਫਾਰਸੀ ਦੇ ਵਿੱਚ ਉਚਾਰਨ ਕੀਤੇ, ਔਰ ਇਸ ਗ੍ਰੰਥ ਦਾ ਨਾਮ ਭਾਈ ਸਾਹਿਬ ਨੇ ਬੰਦਗੀ ਨਾਮਾ ਰੱਖਿਆ। ਸਤਿਗੁਰੂ ਜੀ ਦੇ ਪ੍ਰੇਮ ਵਿੱਚ ਪ੍ਰੀਤ ਵਿੱਚ ਜੋ ਸ਼ਬਦ ਉਚਾਰੇ, ਸਤਿਗੁਰਾਂ ਦੇ ਕੋਲ ਜਾ ਕੇ ਸ਼ਰਨ ਗ੍ਰਹਿਣ ਕੀਤੀ ਹੈ, ਔਰ ਆਪਣੀ ਵੱਲੋਂ ਜੋ ਭੇਟਾ ਹੈ ਸਤਿਗੁਰੂ ਜੀ ਨੂੰ ਅਰਪਣ ਕੀਤੀ। ਸਤਿਗੁਰੂ ਜੀ ਦਾ ਜਸ ਜਿਸ ਵਿੱਚ ਕਿਹਾ ਹੈ ਉਹ ਪੁਸਤਕ ਅਰਪਿਆ ਹੈ, ਅਤੇ ਕਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਦਾ ਨਾਮ ਮੈਂ ਬੰਦਗੀ ਨਾਮਾ ਰੱਖਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਸ ਨੂੰ ਉਹ ਜੋ ਬਚਨ ਹਨ ਪੜ੍ਹੇ ਹਨ, ਵਿਚਾਰੇ ਨੇ, ਸੁਣੇ ਨੇ। ਸਤਿਗੁਰਾਂ ਨੇ ਕਿਹਾ ਕਿ ਭਾਈ ਕੇਵਲ ਇਹ ਬੰਦਗੀ ਨਾਮਾ ਨਹੀਂ ਹੈ, ਇਹ ਤਾਂ ਜ਼ਿੰਦਗੀ ਨਾਮਾ ਹੈ। ਇਸ ਨੂੰ ਪੜ੍ਹ ਸੁਣ ਕੇ ਜਿਹੜੇ ਪੜ੍ਹਿਆ ਸੁਣਿਆ ਕਰਨਗੇ ਉਹਨਾਂ ਨੂੰ ਗੁਰਮਤਿ ਦਾ, ਗੁਰਸਿੱਖੀ ਦਾ, ਵਾਹਿਗੁਰੂ ਦਾ ਪ੍ਰੇਮ ਪ੍ਰਾਪਤ ਹੋਵੇਗਾ। ਗੁਰਸਿੱਖੀ ਵਿੱਚ ਪਰਪੱਕਤਾ ਉਹਨਾਂ ਨੂੰ ਤੁਹਾਡੇ ਇਸ ਤਰ੍ਹਾਂ ਦੀ ਪ੍ਰੇਮਾ ਭਗਤੀ ਤੋਂ ਇਹਨਾਂ ਬਚਨਾਂ ਨੂੰ ਪੜ੍ਹ ਸੁਣ ਕੇ ਮਿਲੇਗੀ। ਸੋ ਨਾਲ ਜਿਹੜਾ ਦਰੋਗਾ ਗਿਆ ਸੀ ਉਸ ਨੇ 1500 ਮੋਹਰਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਭੇਟਾ ਕੀਤੀਆਂ, ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਹੈ, ਸ਼ਰਨ ਗ੍ਰਹਿਣ ਕੀਤੀ ਹੈ। ਸਤਿਗੁਰੂ ਜੀ ਨੇ ਪੁੱਛਿਆ ਕਿ ਕਿਸ ਨੂੰ ਤੁਸਾਂ ਗੁਰੂ ਧਾਰਨ ਕੀਤਾ। ਦਰੋਗੇ ਨੂੰ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਮੁਰਸ਼ਿਦ ਕੌਣ ਹੈ, ਤਾਂ ਅੱਗੋਂ ਦੱਸਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਮੁਰਸ਼ਿਦ ਤਾਂ ਇਹੋ ਭਾਈ ਨੰਦ ਲਾਲ ਹੈ, ਇਹੋ ਮੇਰੇ ਗੁਰੂ ਹਨ। ਇਵੇਂ ਜਦੋਂ ਕਿਹਾ ਪਾਸ ਭਾਈ ਆਲਮ ਸਿੰਘ ਜੀ ਸਨ, ਸਤਿਗੁਰੂ ਜੀ ਦੇ ਨਾਲ ਜੋ ਰਹੇ ਪਾਸ ਸੰਗਤ ਵਿੱਚ ਰਹੇ ਹੈ, ਜਿਨ੍ਹਾਂ ਨੂੰ ਪਿਆਰ ਨਾਲ ਸਤਿਗੁਰੂ ਜੀ ਆਲਮ ਸਿੰਘ ਨੱਚਣਾ ਕਹਿੰਦੇ ਹੈ, ਬੜਾ ਫੁਰਤੀਲਾ ਸਰੀਰ ਜਿਨ੍ਹਾਂ ਦਾ, ਸੁਣ ਕੇ ਭਾਈ ਆਲਮ ਸਿੰਘ ਨੇ ਕਿਹਾ ਕਿ ਇਹ ਤੁਸੀਂ ਕੀ ਕਹੀ ਜਾਂਦੇ ਹੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਸਾਡੇ ਸਾਹਮਣੇ ਹਨ, ਭਾਈ ਸਾਹਿਬ ਭਾਈ ਆਨੰਦ ਲਾਲ ਜੀ ਤਾਂ ਗੁਰੂ ਕੇ ਸਿੱਖ ਨੇ, ਸਿੱਖ ਨੂੰ ਗੁਰੂ ਨਹੀਂ ਕਹਿਣਾ ਚਾਹੀਦਾ, ਤੁਸੀਂ ਇੰਨੇ ਪੂਜਨੀਕ ਕਹਿ ਦਿੱਤਾ ਹੈ ਸਿੱਖ ਨੂੰ, ਗੁਰਸਿੱਖ ਸਭ ਆਪਸ ਵਿੱਚ ਭਾਈ ਹਨ। ਤਾਂ ਇਹ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਇਸ ਦੀ ਜੋ ਭਾਵਨਾ ਹੈ ਆਪਣੀ ਵੱਲੋਂ ਸਹੀ ਹੈ, ਭਾਈ ਆਨੰਦ ਲਾਲ ਦੇ ਪਾਸੋਂ ਉਪਦੇਸ਼ ਸੁਣ ਕੇ ਹੀ ਇਸ ਨੇ ਗੁਰਮਤਿ ਦੀ ਸਿੱਖਿਆ ਗ੍ਰਹਿਣ ਕੀਤੀ ਹੈ, ਔਰ ਭਾਈ ਆਨੰਦ ਲਾਲ ਜੀ ਨੂੰ ਵੀ ਅਸੀਂ ਗੁਰਮੁਖ ਪਦਵੀ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ ਕੀਤੀ ਹੋਈ ਹੈ। ਇਸ ਕਰਕੇ ਇਹਨਾਂ ਵਾਸਤੇ ਇਹ ਪੂਜਨੀਕ ਹਨ, ਸਤਿਕਾਰਯੋਗ ਹਨ, ਇਹਨਾਂ ਨੇ ਆਪਣੀ ਵੱਲੋਂ ਆਪਣੀ ਭਾਵਨਾ ਦੇ ਨਾਲ ਜੋ ਵੀ ਇਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਉਸ ਅਨੁਸਾਰ ਹੀ ਇਹਨਾਂ ਨੇ ਦੱਸਿਆ ਹੈ। ਇਸ ਕਰਕੇ ਇਹ ਜੋ ਦਰੋਗਾ ਹੈ ਇਹ ਵੀ ਉੱਚੇ ਮੁਰਾਤਬੇ ਵਾਲਾ ਹੈ, ਉਵੇਂ ਵੀ ਪਾਤਸ਼ਾਹੀ ਚਾਕਰੀ ਪਾਸ ਕਰਦਾ ਸੀ ਭਾਵੇਂ, ਔਰ ਭਗਤੀ ਦਾ ਪ੍ਰੇਮ ਭਾਵ ਵੀ ਇਸਨੇ ਪ੍ਰਾਪਤ ਕੀਤਾ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਬਿਲਾਸ ਕੀਤੇ ਹੈ। ਸੁਣ ਕੇ ਭਾਈ ਆਨੰਦ ਲਾਲ ਜੀ ਔਰ ਨਾਲ ਜੋ ਦਰੋਗਾ ਆਇਆ ਬਹੁਤ ਪ੍ਰਸੰਨ ਹੋਏ, ਬੜੇ ਆਨੰਦ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿ ਕੇ ਸੰਗਤ ਕਰਕੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹੈ। ਵਿਸਥਾਰ ਪੂਰਵਕ ਇਸ ਪ੍ਰਸੰਗ ਦੇ ਪਿੱਛੇ ਵੀ ਸੋ ਲੜੀਵਾਰ ਕਥਾ ਵਿੱਚ ਵਿਚਾਰ ਸਰਵਣ ਕਰਾਈ ਗਈ ਸੀ, ਅੱਗੇ ਜਿਸ ਪ੍ਰਕਾਰ ਕਥਾ ਆ ਰਹੀ ਹੈ। ਭਾਈ ਸਾਹਿਬ ਜੀ ਵੱਲੋਂ ਜਿਵੇਂ ਸੇਵਾ ਕੀਤੀ ਜਾਂਦੀ ਹੈ ਗੁਰੂ ਘਰ ਦੀ, ਲੰਗਰਾਂ ਦੀ ਪ੍ਰੇਮ ਨਾਲ ਜਿਵੇਂ ਸੇਵਾ ਕਰਦੇ ਹੈ, ਹੋਰ ਵੀ ਗੁਰਸਿੱਖ ਸੇਵਾ ਕਰਦੇ ਹਨ, ਪਰ ਭਾਈ ਆਨੰਦ ਲਾਲ ਜੀ ਜਿੰਨੇ ਪ੍ਰੇਮ ਨਾਲ ਸੇਵਾ ਕਰਦੇ ਹਨ, ਸੋ ਇਹ ਜੋ ਸੇਵਾ ਦਾ ਪ੍ਰਸੰਗ ਹੈ ਭਾਈ ਸਾਹਿਬ ਦੀ ਅੰਦਰੋਂ ਜਿਵੇਂ ਸਤਿਗੁਰੂ ਜੀ ਦੇ ਨਾਲ ਜੋ ਪ੍ਰੀਤੀ ਪ੍ਰਗਟ ਹੁੰਦੀ ਹੈ, ਆਓ ਜਿਸ ਤੋਂ ਸਾਨੂੰ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨਾਲ ਇਹ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਦੇ ਪ੍ਰਸੰਗ ਸੁਣ ਕੇ ਪ੍ਰੀਤ ਵਿੱਚ ਪਰਪੱਕਤਾ ਪ੍ਰਾਪਤ ਹੋਵੇ, ਵੈਸੀ ਆਪਾਂ ਵੀ ਪ੍ਰੀਤ ਗੁਰੂ ਚਰਨਾਂ ਨਾਲ ਬਣਾ ਸਕੀਏ। ਇਸ ਲਈ ਐਸੀ ਭਾਵਨਾ ਦੇ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਜੋ ਜੀਵਨ ਪ੍ਰਸੰਗ ਦੀ ਕਥਾ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨ ਆਪਣੋ ਸੰਤਨ ਕੋ ਦੇਵੈ।
ਭਾਈ ਸਾਹਿਬ ਭਾਈ ਆਨੰਦ ਲਾਲ ਜੀ ਬੜੇ ਪ੍ਰੇਮ ਸਹਿਤ ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸੇਵਾ ਕਰਦੇ ਹਨ, ਸੰਗਤਾਂ ਦੀ ਸੇਵਾ ਕਰਦੇ ਹੈ, ਔਰ ਬਹੁਤ ਵਿਦਵਾਨ ਹੋਣ ਕਰਕੇ ਜੋ ਧਨ ਵੀ ਪ੍ਰਾਪਤ ਹੁੰਦਾ ਹੈ ਅਤੇ ਇਸ ਵਿੱਚੋਂ ਬਹੁਤ ਸਾਰਾ ਧਨ ਗੁਰੂ ਮਹਾਰਾਜ ਸਾਹਿਬ ਜੀ ਦੇ ਪਿਆਰਿਆਂ ਗੁਰਸਿੱਖਾਂ ਸੰਤਾਂ ਭਗਤਾਂ ਦੀ ਸੇਵਾ ਵਾਸਤੇ ਵੀ ਅਰਪਦੇ ਹਨ।
ਗੁਰਸਿੱਖਨ ਕੋ ਹਿਤ ਕਰ ਸੇਵੈ,
ਬੜੇ ਪ੍ਰੇਮ ਸਹਿਤ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ ਹਨ।
ਵਿਦਾ ਹੋਏ ਕਬ ਘਰ ਕੋ ਜਾਏ,
ਕਦੇ ਕਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਲੈ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਸਤਿਗੁਰਾਂ ਪਾਸੋਂ ਵਿਦਾ ਹੋ ਕੇ ਆਪਣੇ ਘਰ ਨੂੰ ਜਾਂਦੇ ਹਨ।
ਧਰਤ ਧਿਆਨ ਔਰ ਬਿਖੈ ਬਸਾਏ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੇਕਰ ਦਰਸ਼ਨ ਕਰਦੇ ਆ ਔਰ ਦਰਸ਼ਨ ਕਰਕੇ ਜਾਣ ਲੱਗਿਆ ਸਤਿਗੁਰਾਂ ਪਾਸੋਂ ਵਿਦਾ ਹੋਣ ਲੱਗਿਆ ਸਤਿਗੁਰੂ ਜੀ ਦੇ ਸਰੂਪ ਦਾ ਧਿਆਨ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ।
ਬਹੁਰ ਨਿਕਟ ਰਹਿਬੇ ਕੋ ਆਵੈ,
ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਰਹਿਣ ਵਾਸਤੇ ਆਉਂਦੇ,
ਦਰਬ ਵਿਸਾਲ ਅਕੋਰ ਚੜਾਵੈ,
ਤੇ ਬਹੁਤ ਸਾਰਾ ਧਨ ਲਿਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਭੇਟਾ ਚੜਾਉਂਦੇ ਹਨ।
ਇਸੇ ਬਹਾਦਰ ਸ਼ਾਹ ਚਿਤਾਰੈ,
ਤੇ ਇਸ ਭਾਈ ਆਨੰਦ ਲਾਲ ਸਿੰਘ ਜੀ ਨੂੰ ਜੋ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਹੈ ਉਹ ਵੀ ਚੇਤੇ ਕਰਦਾ ਰਹਿੰਦਾ।
ਵੱਡਾ ਬਲੀ ਬਹੁ ਸਤਤ ਉਚਾਰੇ,
ਤੇ ਜੋ ਐਸੇ ਭਾਵਨਾ ਦੇ ਨਾਲ ਉਸਤਤ ਬਹਾਦਰ ਸ਼ਾਹ ਆਪਣੇ ਮੁੱਖ ਤੋਂ ਭਾਈ ਆਨੰਦ ਲਾਲ ਜੀ ਕਹਿੰਦਾ, ਸੋ ਭਾਈ ਆਨੰਦ ਲਾਲ ਜੀ ਦੀ ਦੱਸਦਾ ਹੈ ਸਿਫਤ ਸੁਣਾਉਂਦਾ ਹੋਰਾਂ ਨੂੰ ਵੀ, ਸੋ ਇਸੇ ਪ੍ਰਕਾਰ ਕਿ ਬਹੁਤ ਵੱਡੇ ਵਲੀ ਹਨ, ਮਹਾਨ ਮੇਰੇ ਵਾਸਤੇ ਤਾਂ ਉਹ ਪੀਰ ਹਨ।
ਇਸ ਤੇ ਸੁਣ ਕਰਕੇ ਉਪਦੇਸ਼,
ਤੇ ਇਸ ਤਰ੍ਹਾਂ ਬਹਾਦਰ ਸ਼ਾਹ ਚਿੱਤ ਵਿੱਚ ਵਿਚਾਰਦਾ ਹੈ ਕਿ ਭਾਈ ਨੰਦ ਲਾਲ ਜੀ ਦੇ ਪਾਸੋਂ ਉਪਦੇਸ਼ ਸੁਣ ਕੇ
ਗੁਰ ਕੀ ਮਹਿਮਾ ਲਖੇ ਵਿਸ਼ੇਸ਼,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮਹਿਮਾ ਤੋਂ ਮੈਂ ਜਾਣੂ ਹੋਇਆ ਹਾਂ, ਇਵੇਂ ਕਹਿੰਦਾ।
ਮਹਾਂ ਸ਼ਰੀਅਨ ਤੇ ਡਰ ਪਾਵੈ,
ਮਹਾਂ ਸ਼ਰੀਅਨ ਤੇ ਡਰ ਪਾਵੈ, ਜਿਹੜੇ ਬੜੇ ਵੱਡੇ ਸ਼ਰਈ ਹਨ, ਸ਼ਰ੍ਹਾਂ ਦੇ ਨਿਯਮਾਂ ਵਿੱਚ ਚੱਲਣ ਵਾਲੇ ਹਨ, ਉਹਨਾਂ ਤੋਂ ਪਰ ਬਹਾਦਰ ਸ਼ਾਹ ਡਰਦਾ ਹੈ, ਕਿਉਂਕਿ ਇਸ ਦਾ ਪਿਤਾ ਔਰੰਗਜ਼ੇਬ ਹੈ, ਉਸ ਦਾ ਗੁਰੂ ਘਰ ਦੇ ਨਾਲ ਪ੍ਰੇਮ ਨਹੀਂ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਵੀ ਔਰ ਹੋਰ ਰੱਬ ਦੇ ਪਿਆਰਿਆਂ ਭਗਤ ਜਨਾਂ ਦਾ, ਸੰਤਾਂ ਭਗਤਾਂ ਦਾ ਜਿਹੜਾ ਕਿ ਦੁਖੀ ਹੈ। ਇਸ ਲਈ ਜਿਸ ਨੂੰ ਕਿ ਹੋਰ ਕੋਈ ਮਤ ਵਾਲਾ ਕੋਈ ਮਹਾਤਮਾ ਵੀ ਚੰਗਾ ਨਹੀਂ ਲੱਗਦਾ, ਇਸ ਕਰਕੇ ਬਹਾਦਰ ਸ਼ਾਹ ਜਿਹੜੇ ਵੱਡੇ ਵੱਡੇ ਸ਼ਰਈ ਹਨ, ਸ਼ਰ੍ਹਾਂ ਦੇ ਨਿਯਮਾਂ ਵਿੱਚ ਕੱਟੜਤਾ ਨਾਲ ਚੱਲਣ ਵਾਲੇ ਹਨ, ਉਹਨਾਂ ਤੋਂ ਡਰਦਾ।
ਪਦਰ ਤਰਾਸ ਕੋ ਹਿਰਦੈ ਵਸਾਵੈ,
ਤੇ ਆਪਣੇ ਪਦਰ ਪਿਤਾ ਔਰੰਗਜ਼ੇਬ ਦਾ ਡਰ ਆਪਣੇ ਚੇਤੇ ਵਿੱਚ ਵਸਾਉਂਦਾ।
ਨਹਿ ਮਿਲ ਸਕੇ ਜਾਨ ਇਸ ਕਾਰਨ,
ਤੇ ਇਸ ਕਾਰਨ ਕਰਕੇ ਜਾਣੋ ਕਿ ਜੋ ਭਾਈ ਨੰਦ ਲਾਲ ਜੀ ਨੂੰ ਵੀ ਨਹੀਂ ਮਿਲ ਸਕਦਾ ਬਹਾਦਰ ਸ਼ਾਹ, ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਭਾਵੇਂ ਮਹਿਮਾ ਭਾਈ ਨੰਦ ਲਾਲ ਦੇ ਪਾਸੋਂ ਸੁਣੀ ਹੈ, ਸਤਿਗੁਰਾਂ ਪਾਸ ਵੀ ਨਹੀਂ ਜਾ ਸਕਦਾ।
ਹਿਰਦੈ ਲਖੈ ਗੁਰ ਕਰਹਿ ਉਦਾਹਰਨ,
ਤੇ ਆਪਣੇ ਹਿਰਦੇ ਵਿੱਚ ਕਈ ਵਾਰਾਂ ਵਿਚਾਰਦਾ ਹੈ, ਉਸਦੇ ਚਿੱਤ ਵਿੱਚ ਭਾਵਨਾ ਰਹਿੰਦੀ ਬਹਾਦਰ ਸ਼ਾਹ ਦੇ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਮੈਂ ਉਸਤਤ ਸੁਣੀ ਹੈ ਭਾਈ ਨੰਦ ਲਾਲ ਦੇ ਪਾਸੋਂ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬੇਅੰਤ ਵਡਿਆਈ ਹੈ। ਕਦੇ ਤਾਂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਨਗੇ, ਸੰਗਤ ਬਖਸ਼ਣਗੇ ਆਪਣੀ।
ਬੀਚ ਅਨੰਦਪੁਰ ਵੱਡੇ ਆਨੰਦ,
ਤੇ ਭਾਈ ਨੰਦ ਲਾਲ ਦੇ ਪਾਸੋਂ ਮੈਂ ਕਈ ਵੇਰਾ ਸੁਣਿਆ ਹੈ ਕਿ ਸਤਿਗੁਰੂ ਕਲਗੀਧਰ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਡੇ ਆਨੰਦ ਪ੍ਰਾਪਤ ਹੁੰਦੇ ਹਨ ਭਾਵਨਾ ਵਾਲਿਆਂ ਨੂੰ।
ਮਿਲੇ ਆਨ ਗਨ ਸਿੱਖ ਬਿਲੰਦ,
ਤੇ ਜਿੱਥੇ ਬਹੁਤ ਸਾਰੇ ਸਿੱਖ ਸੇਵਕ ਸਭ ਸੰਗਤਾਂ ਆਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਮਿਲਦੀਆਂ, ਦਰਸ਼ਨ ਸੰਗਤ ਕਰਦੀਆਂ।
ਸਭ ਡੇਰਨ ਮਹਿ ਲੰਗਰ ਹੋਏ,
ਤੇ ਇਸ ਪ੍ਰਕਾਰ ਸੋ ਬਹਾਦਰ ਸ਼ਾਹ ਭਾਵਨਾ ਕਰਦਾ ਹੈ। ਔਰ ਸ੍ਰੀ ਅਨੰਦਪੁਰ ਸਾਹਿਬ ਦੀ ਵਾਰਤਾ ਹੁਣ ਸੁਣੋ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਇੱਕ ਲੰਗਰ ਨਹੀਂ ਹੈ, ਹੋਰ ਜਿੱਥੇ ਜਿੱਥੇ ਡੇਰੇ ਵੀ ਹਨ, ਨਾ ਜਿੱਥੇ ਜਿੱਥੇ ਟਿਕਾਣੇ ਕੀਤੇ ਹੋਏ ਹਨ, ਦਲਾਂ ਦੇ ਸਮੇਤ ਸਿੱਖਾਂ ਸੇਵਕਾਂ ਨੇ, ਸਿੰਘਾਂ ਸੂਰਮਿਆਂ ਨੇ, ਉੱਥੇ ਉੱਥੇ ਸਭ ਡੇਰਿਆਂ ਦੇ ਵਿੱਚ ਲੰਗਰ ਤਿਆਰ ਕੀਤਾ ਜਾਂਦਾ ਹੈ।
ਭੁੱਖਾ ਰਹਿਣ ਨਾ ਪਾਵੇ ਕੋਈ,
ਜਿਸ ਕਰਕੇ ਕੋਈ ਵੀ ਭੁੱਖਾ ਨਹੀਂ ਰਹਿਣਾ ਪਾਉਂਦਾ।
ਭਈ ਗੁਰੂ ਢਿੱਗ ਇੱਕ ਦਿਨ ਚਰਚਾ,
ਤੇ ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਲੰਗਰਾਂ ਬਾਰੇ ਚਰਚਾ ਹੋਈ।
ਹਿਤ ਦੇਗਨ ਕੇ ਸਭ ਧਨ ਖਰਚਾ,
ਤੇ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਜਥੇਦਾਰ ਸਿੱਖ ਸੇਵਕ ਹਨ ਨਾ, ਉਹ ਲੰਗਰ ਚਲਾਉਂਦੇ ਹਨ ਆਪਣੇ ਡੇਰਿਆਂ ਵਿਖੇ, ਔਰ ਲੰਗਰ ਵਾਸਤੇ ਬਹੁਤ ਸਾਰਾ ਧਨ ਜੋ ਹੈ ਖਰਚਿਆ ਜਾਂਦਾ ਹੈ।
ਨਿਜ ਨਿਜ ਡੇਰੇ ਸਗਰੇ ਕਰਹੀ,
ਤੇ ਆਪੋ ਆਪਣੇ ਡੇਰਿਆਂ ਵਿੱਚ ਲੰਗਰ ਤਿਆਰ ਕਰਵਾ ਕੇ ਕਰਕੇ ਵਰਤਾਉਂਦੇ ਹਨ।
ਭਾਉ ਭਗਤ ਕੋ ਨੀਕੇ ਧਰਹੀ,
ਤੇ ਬਹੁਤ ਪ੍ਰੇਮਾ ਭਗਤੀ ਚੰਗੀ ਤਰ੍ਹਾਂ ਧਾਰਨ ਕਰਦੇ ਆ, ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਨੇ।
ਭਲੇ ਭਲੇ ਸਿੱਖ ਕਰਹਿ ਬਖਾਨ,
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖ ਲੰਗਰ ਤਿਆਰ ਕਰਕੇ ਛਕਾਉਂਦੇ ਆ ਨਾ, ਉਹਨਾਂ ਦੀ ਉਸਤਤ ਬਹੁਤ ਸਿੱਖ ਕਰਦੇ ਸੁਣਿਆ, ਕਹਿੰਦੇ ਹਨ ਕਿ ਬੜੇ ਪ੍ਰੇਮ ਨਾਲ ਉਹ ਸੇਵਾ ਕਰਦੇ ਹਨ ਸਿੱਖ, ਬੜੀ ਉਹਨਾਂ ਦੀ ਭਾਵਨਾ ਹੈ।
ਗੁਰ ਜੀ ਲੰਗਰ ਹੋਏ ਮਹਾਨ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਮਹਾਨ ਲੰਗਰ ਸਜਾਏ ਜਾਂਦੇ ਹਨ ਗੁਰਸਿੱਖਾਂ ਵੱਲੋਂ ਡੇਰਿਆਂ ਵਿੱਚ।
ਕਲਗੀਧਰ ਕਹਿ ਕਰਹਿ ਸੋ ਆਛੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੁਣ ਕੇ ਕਹਿਣ ਲੱਗੇ ਹੈ ਕਿ ਭਾਈ ਬੜੀ ਚੰਗੀ ਗੱਲ ਹੈ, ਬੜੇ ਪ੍ਰੇਮ ਸਹਿਤ ਜੇ ਉਹ ਸੇਵਾ ਕਰਦੇ ਹਨ ਸਿੱਖ ਤਾਂ।
ਤਉ ਆਪ ਦੇਖੈ ਔਰ ਬਾਂਛੇ,
ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਬਚਨ ਕੀਤਾ ਹੈ, ਪਰ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਸਭ ਦੇ ਭਾਵਨਾ ਜੋ ਪ੍ਰਗਟ ਕਰਨੀ ਚਾਹੁੰਦੇ ਹੈ ਔਰ ਨਾਲ ਸਿੱਖਿਆ ਦੇਣੀ ਚਾਹੁੰਦੇ ਹਨ, ਦੱਸਣਾ ਚਾਹੁੰਦੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਭਾਈ ਜਿਹੜਾ ਕੋਈ ਕਹਿੰਦਾ ਹੈ ਕਿ ਅਸੀਂ ਬੜੇ ਪ੍ਰੇਮ ਨਾਲ ਸੇਵਾ ਕਰਦੇ ਹਾਂ, ਕਿ ਉਹ ਸੱਚਮੁੱਚ ਦਿਲੋਂ ਪ੍ਰੇਮ ਨਾਲ ਉਤਸ਼ਾਹ ਦੇ ਸਹਿਤ ਸੇਵਾ ਕਰਦੇ ਹਨ ਕਿ ਜਾਂ ਕੇਵਲ ਦੱਸਦੇ ਹੀ ਹਨ। ਕਈ ਕਹਿੰਦੇ ਤੇ ਹਨ ਨਾ ਮਾਤਰ ਲੰਗਰਾਂ ਦੀ ਸੇਵਾ ਉਹ ਕਰਦੇ ਹਨ, ਪਰ ਜਦੋਂ ਕਿਤੇ ਇੱਕ ਜਣਾ ਕੋਈ ਭੁੱਖਾ ਆ ਜਾਵੇ ਉਹਨਾਂ ਦੇ ਪਾਸ ਲੰਗਰ ਛਕਣ ਵਾਸਤੇ ਆ ਕੇ ਬੇਨਤੀ ਕਰੇ, ਕਹਿੰਦੇ ਕਿ ਇੱਥੇ ਕੋਈ ਲੰਗਰ ਥੋੜ੍ਹਾ ਹੈ, ਇੱਥੇ ਉਹ ਲੰਗਰ ਥੋੜ੍ਹਾ ਤਿਆਰ ਕੀਤੇ ਹੋਏ ਗੁਰਦੁਆਰਾ ਸਾਹਿਬ ਹੈ ਜਿਹੜਾ, ਇੱਥੇ ਤੁਹਾਨੂੰ ਲੰਗਰ ਛਕਾਈਏ, ਇਹ ਕਿਸੇ ਗੁਰੂ ਘਰ ਵਿੱਚ ਤੁਹਾਨੂੰ ਜਾਂ ਪ੍ਰਾਪਤ ਹੋਵੇਗਾ ਲੰਗਰ ਜਾ ਕੇ। ਜਾਂ ਕਈ ਗੁਰੂ ਘਰਾਂ ਵਿੱਚ ਵੀ ਉੱਥੇ ਨਿਸ਼ਾਨ ਸਾਹਿਬ ਵੀ ਜਿਹੜਾ ਕਿ ਪ੍ਰਤੀਕ ਹੈ ਸ਼ਰਨ ਦਾ ਵੀ, ਕਿ ਇੱਥੋਂ ਸਭ ਕੁਝ ਤੁਹਾਨੂੰ ਲੋੜਵੰਦਾਂ ਨੂੰ ਪ੍ਰਾਪਤ ਹੋਏਗਾ, ਲੰਗਰ ਵੀ ਮਿਲੇਗਾ ਭੁੱਖਿਆਂ ਨੂੰ, ਔਰ ਜੇ ਪਰਦੇ ਕੱਜਣ ਵਾਸਤੇ ਕੋਈ ਕਹੇ ਵਸਤਰ ਦੀ ਪ੍ਰਾਪਤੀ ਹੋਵੇ ਤਾਂ ਉਹ ਵੀ ਉਸਨੂੰ ਹੋਵੇਗੀ, ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇਗੀ। ਪਰ ਕਈ ਕਹਿ ਦਿੰਦੇ ਹਨ ਜੀ ਇੱਥੇ ਉਹ ਪ੍ਰਬੰਧ ਇੰਤਜ਼ਾਮ ਨਹੀਂ ਹੈ ਨਾ, ਹੁਣ ਆਹ ਵੇਲਾ ਥੋੜ੍ਹਾ ਆ ਕੋਈ ਲੰਗਰ ਦਾ, ਇਸ ਤਰ੍ਹਾਂ ਕਈਆਂ ਨੂੰ ਕਹਿੰਦਿਆਂ ਸੁਣਿਆ ਵੀ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਦੋਂ ਗੁਰਸਿੱਖਾਂ ਨੇ ਕਿਹਾ ਹੈ ਕਿ ਸਤਿਗੁਰੂ ਜੀ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਕੇ ਛਕਾਉਂਦੇ ਆ ਅਤੇ ਸਭ ਇਸ ਤਰ੍ਹਾਂ ਹੀ ਕਹਿੰਦੇ ਹਨ ਕਿ ਅਸੀਂ ਪ੍ਰੇਮ ਨਾਲ ਸੇਵਾ ਕਰਦੇ, ਸਤਿਗੁਰੂ ਜੀ ਨੇ ਦੱਸਣਾ ਚਾਹਿਆ ਕਿ ਚਲੋ ਤੁਹਾਨੂੰ ਵਿਚਾਰ ਕੇ ਆਪਾਂ ਦੱਸ ਹੀ ਦੇਵਾਂਗੇ ਵੀ ਕਿਹੜਾ ਕਿੰਨੇ ਕੁ ਪ੍ਰੇਮ ਨਾਲ ਸੇਵਾ ਕਰਦਾ, ਐਵੇਂ ਵਿਚਾਰਿਆ।
ਬੀਤ ਗਏ ਕੇਤਕ ਦਿਨ ਪਾਛੇ,
ਇਸ ਤਰ੍ਹਾਂ ਜਦੋਂ ਬਾਅਦ ਵਿੱਚ ਕਈ ਦਿਨ ਬਤੀਤ ਹੋਏ,
ਅਪਰ ਬੇਸ ਨਿਜ ਤਨ ਮੈਂ ਕਾਛੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਪਰਖ ਕਰਨੀ ਚਾਹੀ ਹੈ, ਨਿਰਣਾ ਕਰਕੇ ਦੱਸਣਾ ਚਾਹਿਆ ਕਿ ਪਤਾ ਪਤਿਆਵਾ ਕਰ ਹੀ ਦਈਏ, ਪ੍ਰਗਟ ਕਰ ਹੀ ਦਈਏ ਕਿਹੜਾ ਕਿੰਨੇ ਪ੍ਰੇਮ ਨਾਲ ਸੇਵਾ ਕਰਦਾ।
ਜਿਸ ਤੇ ਜਾਣ ਸਕੈ ਨਹਿ ਕੋਏ,
ਪੜ੍ਹੋ ਪੰਕਤੀ ਪਿਛਲੇ,
ਅਪਰ ਬੇਸ ਨਿਜ ਤਨ ਮੈਂ ਕਾਛੇ,
ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਜੋ ਭੇਸ ਹੈ ਆਪਣਾ ਸਿੱਖ ਵਾਲਾ ਧਾਰਨ ਕੀਤਾ ਆਪਣੇ ਪਾਵਨ ਸਰੀਰ 'ਤੇ।
ਜਿਸ ਤੇ ਜਾਣ ਸਕੈ ਨਹਿ ਕੋਏ,
ਜਿਸ ਕਰਕੇ ਐਸਾ ਲਿਬਾਸ ਮਹਾਰਾਜ ਸਾਹਿਬ ਨੇ ਇੱਕ ਨਿਮਾਣੇ ਗਰੀਬ ਜਿਹੇ ਸਿੱਖ ਵਾਲਾ ਪਹਿਨ ਲਿਆ ਆ ਕਿ ਜਿਸ ਨੂੰ ਦੇਖ ਕੇ ਸਤਿਗੁਰਾਂ ਨੂੰ ਕੋਈ ਪਛਾਣ ਹੀ ਨਾ ਸਕੇ।
ਇਸ ਪ੍ਰਕਾਰ ਕੇ ਸ਼੍ਰੀ ਪ੍ਰਭ ਹੋਏ,
ਇਸ ਤਰ੍ਹਾਂ ਦਾ ਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਣਾ ਲਿਆ।
ਸਿੱਖਿਅਨ ਕੇ ਡੇਰੇ ਜਬ ਗਏ,
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭੇਸ ਵਟਾ ਕੇ ਸਿੱਖਾਂ ਦੀ ਪਰਖ ਕਰਨ ਵਾਸਤੇ ਔਰ ਉਹਨਾਂ ਦਾ ਕਿੰਨਾ ਕੁ ਪ੍ਰੇਮ ਹੈ, ਕਿੰਨੇ ਕੁ ਪ੍ਰੇਮ ਨਾਲ ਸੇਵਾ ਉਹ ਕਰਦੇ ਹਨ, ਦਿਖਾਵਾ ਹੈ ਜਾਂ ਕੇਵਲ ਕਹਿੰਦੇ ਹੀ ਹਨ ਕਿ ਜਾਂ ਪ੍ਰਗਟ ਹੀ ਪ੍ਰੇਮ ਨਾਲ ਜਦੋਂ ਕਿਤੇ ਕੋਈ ਲੋੜਵੰਦ ਆਉਂਦਾ ਉਦੋਂ ਸੇਵਾ ਕਰਦੇ, ਇਸ ਵਾਸਤੇ ਸਤਿਗੁਰੂ 'ਚ ਭੇਸ ਬਦਲ ਕੇ ਪਹੁੰਚੇ ਹਨ।
ਦੇਵ ਆਹਾਰ ਮੋਕੋ ਛੁਦ ਪਏ,
ਲੰਗਰਾਂ ਵਿੱਚ ਜਾਂਦੇ ਹੈ, ਪਹਿਲੇ ਲੰਗਰ ਪੜਾਓ 'ਤੇ ਜਦੋਂ ਪਹੁੰਚੇ ਹੈ ਜਾ ਕੇ ਬੇਨਤੀ ਕੀਤੀ ਹੈ ਕਿ ਗੁਰੂ ਕੇ ਸਿੱਖੋ, ਮੈਂ ਨਿਮਾਣਾ ਜਿਹਾ ਸਿੱਖ ਹਾਂ, ਗਰੀਬ, ਮੈਨੂੰ ਭੁੱਖ ਬਹੁਤ ਲੱਗੀ ਹੈ, ਕਿਰਪਾ ਕਰਕੇ ਮੈਨੂੰ ਪ੍ਰਸ਼ਾਦਾ ਛਕਾਓ।
ਕਿਤਕ ਕਾਲ ਮਹਿ ਹੋਵੇ ਤਿਆਰ,
ਅੱਗੋਂ ਜਿਹੜਾ ਲਾਂਗਰੀ ਸਿੱਖ ਹੈ ਨਾ ਉਸ ਡੇਰੇ ਵਿੱਚ ਕਹਿਣ ਲੱਗਾ ਹੈ ਕਿ ਭਾਈ ਸਿੱਖਾ ਕਿੰਨਾ ਕੁ ਸਮਾਂ ਲੱਗੇਗਾ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਿੱਚ।
ਬੈਠੋ ਬਨ ਹੈ ਲੇ ਹੋ ਆਹਾਰ,
ਤੇ ਬੈਠ ਜਾ, ਜਦੋਂ ਪ੍ਰਸ਼ਾਦਾ ਤਿਆਰ ਹੋਵੇਗਾ ਤੈਨੂੰ ਤਿਆਰ ਕਰਕੇ ਛਕਾ ਦਿੰਦੇ ਹਾਂ।
ਅਪਰ ਸਿੱਖ ਕੇ ਪਹੁੰਚੇ ਜਾਏ,
ਤੇ ਇਹ ਨਹੀਂ ਕਿਹਾ ਕਿ ਸਿੱਖਾ ਹੁਣੇ ਹੀ ਇੱਥੇ ਕੁਝ ਨਾ ਕੁਝ ਤੇਰੇ ਵਾਸਤੇ ਹਾਜ਼ਰ ਕਰਦਾ ਹਾਂ ਮੈਂ, ਇਵੇਂ ਤਾਂ ਨਹੀਂ ਆਖਿਆ, ਕਹਿੰਦੇ ਕਿ ਥੋੜ੍ਹਾ ਸਮਾਂ ਤੈਨੂੰ ਇੱਥੇ ਉਡੀਕ ਕਰਨੀ ਪਵੇਗੀ, ਬਹਿ ਜਾ ਇੱਥੇ ਟਿਕ ਕੇ, ਕੁਝ ਸਮਾਂ ਲੱਗੇਗਾ ਪ੍ਰਸ਼ਾਦਾ ਤਿਆਰ ਕਰਕੇ ਮੈਂ ਛਕਾਊਂਗਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਕੇ ਹੋਰ ਡੇਰੇ ਵਿਖੇ ਗਏ,
ਜਾਚਿਓ ਆਪਣੀ ਛੁਦਾ ਜਨਾਏ,
ਅਤੇ ਹੋਰ ਲਾਂਗਰੀ ਸਿੱਖ ਨੂੰ ਜਾ ਕੇ ਬੇਨਤੀ ਕੀਤੀ ਹੈ, ਮੰਗਿਆ ਹੈ ਪ੍ਰਸ਼ਾਦਾ, ਜਣਾਇਆ ਹੈ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ।
ਬੋਲਿਓ ਸੂਪ ਹੋਣ ਕੀ ਦੇਰ,
ਅਤੇ ਉੱਥੋਂ ਦਾ ਲਾਂਗਰੀ ਸਿੱਖ ਉਸ ਡੇਰੇ ਦਾ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ, ਸੋ ਮਹਾਰਾਜ ਬਾਰੇ ਤਾਂ ਭਾਵੇਂ ਪਤਾ ਨਹੀਂ, ਸੋ ਸਿੱਖ ਬਾਰੇ ਹੀ ਹੈ ਖਿਆਲ। ਕਹਿੰਦਾ ਹੈ ਕਿ ਸਿੱਖਾ ਜੋ ਪ੍ਰਸ਼ਾਦਾ ਤਿਆਰ ਕਰਨ ਵਿੱਚ ਸਮਾਂ ਲੱਗੇਗਾ,
ਭੋਜਨ ਲੈ ਹੋ ਆਨ ਕਰ ਫੇਰ,
ਅਤੇ ਫਿਰ ਆ ਕੇ ਹੁਣ ਭਾਵੇਂ ਚੱਲਿਆ ਜਾ ਇੱਥੇ ਕਿ ਬੈਠੇ ਰਹਿਣਾ, ਮੈਂ ਪ੍ਰਸ਼ਾਦਾ ਤਿਆਰ ਕਰਦਾ ਹਾਂ, ਅਤੇ ਤੂੰ ਫਿਰ ਆ ਕੇ ਪ੍ਰਸ਼ਾਦਾ ਛਕ ਲਵੀਂ ਜਦੋਂ ਤਿਆਰ ਹੋ ਜਾਏਗਾ।
ਤਿਸ ਤੇ ਸੁਣ ਤੀਸਰ ਕੇ ਗਏ,
ਅਤੇ ਉਸ ਤੋਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਡੇਰੇ ਵਿੱਚ ਗਏ ਹਨ।
ਦੇਹੋ ਆਹਾਰ ਕੋ ਜਾਚਤ ਭਏ,
ਜਾ ਕੇ ਬੇਨਤੀ ਕੀਤੀ ਹੈ ਕਿ ਭਾਈ ਮੈਨੂੰ ਪ੍ਰਸ਼ਾਦਾ ਛਕਾਓ।
ਸੋ ਕਹੇ ਪੜਨੋ ਰਹਿਓ ਆਨੰਦ।
ਤੇ ਉਸ ਸਿੱਖ ਨੇ ਕਿਹਾ, ਅੱਗੋਂ ਕਿਹਾ ਹਾਲੇ ਤਾਂ ਪਾਠ ਕਰਨ ਵਾਲਾ ਹੈ, ਆਨੰਦ ਸਾਹਿਬ ਦਾ ਪਾਠ ਕਰਨਾ ਅਜੇ ਕਾਫੀ ਸਮਾਂ ਲੱਗੇਗਾ ਭਾਈ, ਅਤੇ ਪੂਰੀ ਅਜੇ ਤਿਆਰੀ ਨਹੀਂ ਹੋਈ। ਫਿਰ ਜਦੋਂ ਤਿਆਰੀ ਹੋ ਜਾਵੇਗੀ ਨਾ, ਆਨੰਦ ਸਾਹਿਬ ਦਾ ਪਾਠ ਵੀ ਹੋ ਜਾਏਗਾ, ਫਿਰ ਪ੍ਰਸ਼ਾਦਾ ਛਕਾਉਂਦੇ ਹਾਂ।
ਲੀਜਹਿ ਫੇਰ ਠਹਿਰ ਇੱਕ ਬਿੰਦ,
ਅਤੇ ਘੜੀ ਪਲ ਠਹਿਰ ਜਾ ਅਤੇ ਫਿਰ ਪ੍ਰਸ਼ਾਦਾ ਛਕ ਲਵੀਂ ਤੂੰ।
ਪੁੰਨ ਤਿਸ ਤੇ ਆਗੇ ਚੱਲ ਖਰੇ।
ਅਤੇ ਉਸ ਤੋਂ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਲੰਗਰ ਵਿੱਚ ਜਾ ਕੇ ਖੜ੍ਹੇ ਹੋਏ।
ਤਿਸੀ ਪ੍ਰਕਾਰ ਜਾਚਬੋ ਕਰੇ,
ਪਹਿਲਾਂ ਦੀ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਜਾ ਕੇ ਪ੍ਰਸ਼ਾਦਾ ਮੰਗਣ ਲੱਗੇ।
ਕਹਿਓ ਬੈਠ ਸੰਗਤ ਨਹਿ ਆਈ।
ਅਤੇ ਉਸ ਲਾਂਗਰੀ ਸਿੱਖ ਨੇ ਕਿਹਾ ਕਿ ਭਾਈ ਸਿੱਖਾ ਬਹਿ ਜਾ, ਸੰਗਤ ਦੀ ਉਡੀਕ ਕਰ, ਇਹ ਸੰਗਤ ਆਵੇਗੀ ਨਾ ਜਦੋਂ ਹੋਰ ਸੰਗਤਾਂ ਵੀ ਪ੍ਰਸ਼ਾਦਾ ਛਕਣਗੀਆਂ ਅਤੇ ਫਿਰ ਤੈਨੂੰ ਪ੍ਰਸ਼ਾਦਾ ਛਕਾ ਦਿਆਂਗੇ। ਤੂੰ ਇਕੱਲਾ ਆ ਗਿਆ, ਤੈਨੂੰ ਪਹਿਲਾਂ ਪ੍ਰਸ਼ਾਦਾ ਛਕਾਈਏ ਆਪਾਂ, ਹੋਰ ਸੰਗਤ ਅਜੇ ਆਈ ਨਹੀਂ, ਤੈਨੂੰ ਕੋਈ ਜ਼ਿਆਦਾ ਭੁੱਖ ਲੱਗੀ ਹੋਈ ਹੈ।
ਮਿਲ ਹੈ ਸਕਲ ਪੁੰਨ ਲੀਜੋ ਖਾਈ।
ਅਤੇ ਸਭ ਸੰਗਤਾਂ ਆ ਕੇ ਜਦੋਂ ਮਿਲਣਗੀਆਂ ਨਾ, ਫਿਰ ਪ੍ਰਸ਼ਾਦਾ ਛਕਾਵਾਂਗੇ ਤੈਨੂੰ।
ਫਿਰੇ ਬਹੁਤ ਥਲ ਹੱਥ ਨਾ ਆਇਓ।
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਬਹੁਤ ਡੇਰਿਆਂ ਵਿੱਚ ਗਏ ਹੈ, ਥਾਂ ਪਰ ਥਾਂ ਲੰਗਰਾਂ ਵਿੱਚ ਜਦੋਂ ਪਹੁੰਚੇ ਹੈ, ਪਰ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਕਿਸੇ ਨੇ ਨਾ ਛਕਾਇਆ।
ਡੋਲਤ ਘਰ ਘਰ ਗੁਰ ਅਕੁਲਾਇਓ।
ਜਾਣੋ ਕਿ ਕਵੀ ਜੀ ਕਹਿੰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਥਾਵਾਂ ਥਾਵਾਂ 'ਤੇ ਫਿਰਦੇ ਹਨ, ਵਿਚਰਦੇ ਹਨ। ਜਾਣੋ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਦੀ ਭੁੱਖ ਹੈ ਜਿਨ੍ਹਾਂ ਨੂੰ, ਕਿ ਕਿਹੜਾ ਪਿਆਰਾ ਸਿੱਖ ਹੈ, ਕਿਸ ਦੇ ਚਿੱਤ ਵਿੱਚ ਬਹੁਤਾ ਪ੍ਰੇਮ ਹੈ ਸਿੱਖ ਪ੍ਰਤੀ, ਕਿਹੜਾ ਹੈ ਐਸਾ ਸਿੱਖ ਜਿਹੜਾ ਸਿੱਖ ਦੇ ਰੂਪ ਵਿੱਚ ਸਾਡੇ ਵਿੱਚੋਂ ਸਾਡਾ ਰੂਪ ਤੱਕਦਾ ਹੈ, ਆਪਣੇ ਗੁਰੂ ਦਾ ਰੂਪ ਸਿੱਖ ਵਿੱਚੋਂ ਜਿਹੜਾ ਵੇਖਦਾ ਹੋਵੇ।
ਉਪਜਿਓ ਕ੍ਰੋਧ ਜੋ ਫਿਰੇ ਵਿਸਾਲ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਵਿਰਾਸ ਦੇ ਸਹਿਤ ਕੁਛ ਹੋਏ ਹੈ ਕਿ ਬਹੁਤਾ ਫਿਰੇ ਹਾਂ, ਜਿਹੜੇ ਕਹਿੰਦੇ ਸੀ ਕਿ ਅਸੀਂ ਬੜੇ ਪ੍ਰੇਮ ਨਾਲ ਲੰਗਰ ਚਲਾਉਂਦੇ ਹਾਂ, ਉਹਨਾਂ ਵਿੱਚੋਂ ਤਾਂ ਹਾਲੇ ਤਾਈਂ ਬਹੁਤੇ ਪਿਆਰ ਨਾਲ ਤੁਰੰਤ ਉਸੇ ਵਕਤ ਸੇਵਾ ਕਰਨ ਵਾਲਾ ਨਹੀਂ ਕੋਈ ਮਿਲਿਆ।
ਚੱਲ ਆਏ ਪੁੰਨ ਜਹ ਨੰਦ ਲਾਲ।
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਉੱਥੇ ਆ ਗਏ ਹੈ ਜਿੱਥੇ ਜਿਸ ਲੰਗਰ ਵਿੱਚ ਭਾਈ ਨੰਦ ਲਾਲ ਸਿੰਘ ਜੀ ਸੇਵਾ ਕਰਦੇ ਹਨ।
ਸਿੱਖ ਸਰੂਪ ਦੇਖ ਕਰ ਭਾਈ।
ਅਤੇ ਸਿੱਖ ਦਾ ਸਰੂਪ ਵੇਖਿਆ ਹੈ ਭਾਈ ਨੰਦ ਲਾਲ ਜੀ ਨੇ।
ਨਿਕਟ ਹੋਏ ਕਰ ਗਰੀਬ ਨਿਵਾਈ।
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਿੱਖ ਦੇ ਰੂਪ ਵਿੱਚ ਆਏ ਹੈ, ਭਾਈ ਸਾਹਿਬ ਨੂੰ ਤਾਂ ਸਿੱਖ ਦੇ ਰੂਪ ਵਿੱਚ ਹੀ ਨਜ਼ਰ ਆਏ ਹੈ, ਪਰ ਹਿਰਦੇ ਵਿੱਚ ਸਤਿਗੁਰੂ ਜੀ ਦਾ ਪ੍ਰੇਮ ਹੈ ਕਿ ਸਿੱਖ ਵਿੱਚ ਹੀ ਸਤਿਗੁਰੂ ਜੀ ਆਪ ਵਰਤਦੇ, ਐਸੀ ਭਾਵਨਾ ਹੈ ਭਾਈ ਨੰਦ ਲਾਲ ਜੀ ਦੇ ਚਿੱਤ ਵਿੱਚ। ਔਰ ਸੋ ਨੇੜੇ ਹੋ ਕੇ ਪਹਿਲਾਂ ਨਮਸਕਾਰ ਕੀਤੀ ਹੈ।
ਬੁੱਝਿਓ ਕਿਸ ਕਾਰਜ ਕੋ ਆਏ।
ਸੀਸ ਝੁਕਾ ਕੇ ਨਮਸਕਾਰ ਕੀਤੀ, ਪੁੱਛਿਆ ਕਿ ਗੁਰੂ ਕਿਆ ਸਿੱਖਿਆ, ਕਿਸ ਵਾਸਤੇ ਆਇਆ ਹੈ।
ਗੁਰ ਬਚ ਕਹਿਓ ਛੁਦਾ ਅਕੁਲਾਏ।
ਸਤਿਗੁਰੂ ਜੀ ਨੇ ਸਿੱਖ ਦੇ ਰੂਪ ਵਿੱਚ ਬਚਨ ਕਿਹਾ ਹੈ, ਭੁੱਖ ਨੇ ਵਿਆਕੁਲ ਕੀਤਾ ਹੋਇਆ, ਪ੍ਰਸ਼ਾਦਾ ਛਕਣ ਲਈ ਆਏ ਹਾਂ।
ਸੁਣਤ ਗਇਓ ਲੰਗਰ ਮੈਂ ਤਹਾਏ।
ਸੁਣ ਕੇ ਭਾਈ ਨੰਦ ਲਾਲ ਜੀ ਉਸੇ ਵੇਲੇ ਦੌੜ ਕੇ ਲੰਗਰ ਵਿੱਚ ਗਏ।
ਭੋਜਨ ਮਾਤਰ ਸੋ ਲੀਨ ਉਚਾਏ।
ਜਾਣੋ ਕਿ ਭੋਜਨ ਮਾਤਰ ਛਕਣ ਵਾਸਤੇ ਕੁਝ ਕੁ ਪਦਾਰਥ, ਜਾਣਿਆ ਕਿ ਕੁਝ ਤਿਆਰ ਤਾਂ ਨਹੀਂ ਹੋਇਆ ਪਦਾਰਥ ਇਸ ਵੇਲੇ, ਪਰ ਕੁਝ ਕੁ ਛਕਣ ਵਾਸਤੇ ਜਾਣੋ ਕਿ ਲੈ ਲਿਆ ਹੈ ਪਦਾਰਥ।
ਗੁੰਦਿਓ ਆਟਾ ਭੀਗੀ ਦਾਲ।
ਲਿਆਏ ਕਿ ਜੋ ਗੁੰਨਿਆ ਹੋਇਆ ਆਟਾ ਹੈ ਔਰ ਭਿੱਜੀ ਹੋਈ ਦਾਲ ਹੈ ਜਿਹੜੀ ਭਿਉਂ ਕਰਕੇ ਰੱਖੀ ਹੋਈ।
ਲੂਣ ਘੀਲੇ ਸਮਦਾ ਨਾਲ।
ਨਾਲ ਲੂਣ ਵੀ ਲੈ ਲਿਆ, ਘਿਓ ਵੀ ਲੈ ਲਿਆ ਹੈ, ਔਰ ਸਮਦਾ ਲੱਕੜਾਂ ਦੀ ਵੀ ਤਿਆਰੀ ਕੀਤੀ ਹੋਈ, ਬਾਲਣ ਆਦਿਕ ਵੀ ਲਿਆ, ਭਾਵ ਕਿ ਸਭ ਤਿਆਰੀ ਜਿਤਨੀ ਕੋ ਰਸਤ ਦੀ ਹੈ ਨਾ ਉਹ ਵੀ ਨਾਲ ਮਹਾਰਾਜ ਸਾਹਿਬ ਦੇ ਪਾਸ ਹਾਜ਼ਰ ਕੀਤੀ। ਕਿਹਾ ਕਿ ਗੁਰੂ ਕਿਹਾ ਸਿੱਖਾ ਆ ਜੋ ਤਿਆਰ ਹੈ, ਇੰਨਾ ਕੁ ਪਦਾਰਥ ਕੱਚਾ ਜਿੰਨਾ ਕੁ ਹੈ ਇਹ ਮੈਂ ਤੇਰੇ ਪਾਸ ਹਾਜ਼ਰ ਹੁਣ ਕਰਦਾ ਹਾਂ।
ਆਨ ਸਿੱਖ ਕੇ ਆਗੇ ਧਰੀ।
ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸਿੱਖ ਜਾਣ ਕੇ, ਜਾਣੋ ਕਿ ਸਿੱਖ ਦੇ ਅੱਗੇ ਰੱਖਣਾ ਕੀਤੀ ਹੈ ਇਹ ਰਸਦ।
ਬਹੁਰ ਖਰੇ ਹੋਏ ਬੇਨਤੀ ਕਰੀ।
ਇਹ ਸਨਮੁਖ ਖੜੇ ਹੋ ਕੇ ਬੇਨਤੀ ਕੀਤੀ।
ਲੇਹੋ ਅਬੈ ਇਹ ਹਾਜ਼ਰ ਹੈ।
ਕਿ ਇੰਨਾ ਕੁ ਪਦਾਰਥ ਹਾਜ਼ਰ ਹੈ, ਹੋਰ ਕੋਈ ਪਦਾਰਥ ਤਾਂ ਕੋਈ ਤਿਆਰ ਹੈ ਨਹੀਂ ਇਸ ਵੇਲੇ, ਅਤੇ ਜੇ ਤੁਰੰਤ ਕੋਈ ਜ਼ਿਆਦਾ ਭੁੱਖ ਲੱਗੀ ਹੋਈ ਹੈ ਤਾਂ ਇਸ ਨੂੰ ਤੁਸੀਂ ਛੱਕ ਸਕਦੇ ਹੋ। ਇਹ ਜੋ ਹਾਜ਼ਰ ਕਰਦਾ ਹਾਂ
ਅਪਰ ਤਿਆਰ ਹੋਵਤ ਜੇ ਬਹਿ,
ਅਤੇ ਜੇਕਰ ਤੁਸੀਂ ਇੱਥੇ ਬੈਠਣਾ ਕਰੋਗੇ ਤਾਂ ਹੋਰ ਵੀ ਪਕਵਾਨ ਪਦਾਰਥ ਮੈਂ ਤਿਆਰ ਕਰ ਦਿੰਦਾ ਹਾਂ।
ਅਭਿਲਾਖਤ ਕੀ ਜਹਿ ਤਜ ਖੇਦ,
ਅਤੇ ਬਿਨਾਂ ਕਿਸੇ ਦੁੱਖ ਤੋਂ ਬਿਨਾਂ ਕਿਸੇ ਕਸ਼ਟ ਤੋਂ ਤੁਹਾਨੂੰ ਕਿਸੇ ਪ੍ਰਕਾਰ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇੱਥੇ ਕੁਝ ਕੁ ਪਦਾਰਥ ਜੇ ਜ਼ਿਆਦਾ ਭੁੱਖ ਲੱਗੀ ਹੈ ਇਹ ਭਿੱਜੀ ਹੋਈ ਦਾਲ ਆਦਿਕ ਹੀ ਛੱਕ ਕੇ ਗੁਜ਼ਾਰਾ ਕਰ ਲਓ। ਔਰ ਹੁਣ ਮੈਂ ਕੁਝ ਕੁ ਸਮਾਂ ਜਦੋਂ ਲੱਗੇਗਾ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦਾ ਹਾਂ।
ਹਟੇ ਹਰਖ ਧਰ ਗੁਰੂ ਅਭੇਦ,
ਜਿਨ੍ਹਾਂ ਸਤਿਗੁਰਾਂ ਦਾ ਕੋਈ ਭੇਦ ਨਹੀਂ ਜਾਣ ਸਕਦਾ ਪੂਰਨ ਤੌਰ 'ਤੇ, ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਸੋ ਪ੍ਰਸੰਨ ਹੋ ਕੇ ਸੁਣ ਕੇ, ਔਰ ਜੋ ਉਹ ਪਦਾਰਥ ਕੱਚਾ ਹੀ ਭਾਵੇਂ ਭਾਈ ਨੰਦ ਲਾਲ ਜੀ ਨੇ ਦਿੱਤਾ ਹੈ ਲੈ ਕੇ ਸਤਿਗੁਰੂ ਜੀ ਮੁੜੇ।
ਸੋ ਲੈ ਕਰ ਨਿਜ ਨਿਕਟ ਰਖਾਏ,
ਉਹ ਰਸਦ ਲੈ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਵਾਪਸ ਆਏ ਆ, ਆਪਣੇ ਪਾਸ ਰਸਦ ਰਖਵਾ ਦਿੱਤੀ ਆ।
ਸੋ ਸਰੂਪ ਸਤਿਗੁਰ ਪਲਟਾਏ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਆਪਣਾ ਸਰੂਪ ਪ੍ਰਗਟ ਕੀਤਾ ਹੈ।
ਪਹਿਰੇ ਭੂਖਨ ਬਸਤਰ ਵਿਸਾਲ,
ਅਤੇ ਆਪਣੇ ਸਰੂਪ ਵਿੱਚ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਸਤਰ ਬਸਤਰ ਧਾਰਨ ਕਰਦੇ ਹਨ ਤਿਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਸਜੇ ਆ।
ਸਭਾ ਆਣ ਬੈਠੇ ਤਿਸ ਕਾਲ,
ਇਸ ਵੇਲੇ ਸਭਾ ਵਿੱਚ ਆਣ ਸਜੇ ਬੈਠੇ ਸਤਿਗੁਰੂ ਜੀ।
ਪੁੰਨ ਚਰਚਾ ਵਿੱਚ ਸਭਾ ਚਲਾਈ,
ਸਭਾ ਵਿੱਚ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵਿਚਾਰ ਗੋਸ਼ਟੀ ਆਰੰਭ ਕਰਦੇ ਹਨ ਚਰਚਾ।
ਆਪ ਆਪਣੀ ਦੇਗ ਬਤਾਈ,
ਅਤੇ ਸਤਿਗੁਰੂ ਜੀ ਪੁੱਛਣ ਲੱਗੇ ਹੈ ਕਿ ਭਾਈ ਹੁਣ ਆਣ ਕੇ ਦੱਸੋ ਕਿ ਕਿਵੇਂ ਕਿਵੇਂ ਕੋਈ ਲੰਗਰ ਪ੍ਰਸ਼ਾਦਾ ਪ੍ਰੇਮ ਨਾਲ ਛਕਾਉਂਦਾ ਹੈ। ਤਾਂ ਸਤਿਗੁਰੂ ਜੀ ਜਦੋਂ ਫਿਰ ਹੁਣ ਪੁੱਛਦੇ ਹਨ ਫਿਰ ਸਿੱਖ ਆ ਕੇ ਆਪੋ ਆਪਣੀ ਵੱਲੋਂ ਜਿਵੇਂ ਸੇਵਾ ਨਿਭਾਈ ਜਾਂਦੀ ਹੈ ਦੱਸਦੇ ਨੇ।
ਇਤੋ ਅੰਨ ਲੰਗਰ ਹੋਏ ਤਿਆਰ,
ਅਤੇ ਮਹਾਰਾਜ ਇਸ ਤਰ੍ਹਾਂ ਇੰਨਾ ਅੰਨ ਪਾਣੀ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ, ਲੰਗਰ ਪ੍ਰਸ਼ਾਦਾ ਤਿਆਰ ਕਰਕੇ ਆਪਾਂ ਸੰਗਤਾਂ ਨੂੰ ਛਕਾਉਂਦੇ ਹਾਂ, ਇਵੇਂ ਸਿੱਖ ਦੱਸ ਰਹੇ ਨੇ।
ਸਿੱਖ ਸੰਗਤ ਸਭ ਕਰਹਿ ਆਹਾਰ,
ਅਤੇ ਮਹਾਰਾਜ ਸੱਚੇ ਪਾਤਸ਼ਾਹ ਇਵੇਂ ਲਾਂਗਰੀ ਸਿੱਖ ਔਰ ਜ਼ਿੰਮੇਵਾਰ ਸਿੱਖ ਦੱਸਦੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜਦੋਂ ਆਪਾਂ ਲੰਗਰ ਤਿਆਰ ਕਰਦੇ ਹਾਂ ਸਭ ਸਿੱਖ ਸੰਗਤਾਂ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀਆਂ।
ਸੁਣ ਕਲਗੀ ਧਰ ਸਭ ਵਿਦਤਾਈ,
ਅਤੇ ਸੁਣ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦੀ ਜਿੰਨੇ ਕੋ ਪ੍ਰੇਮ ਭਾਵਨਾ ਨਾਲ ਜੋ ਸੇਵਾ ਕੀਤੀ ਜਾਂਦੀ ਹੈ ਉਹ ਪ੍ਰਗਟ ਕਰਨ ਲੱਗੇ ਹਨ।
ਵਿਚਰੇ ਹਮ ਡੇਰਨ ਸਮੁਦਾਈ,
ਅਤੇ ਉਹ ਆਪਣੀ ਜੋ ਵਾਰਤਾ ਹੈ ਮਹਾਰਾਜ ਸਾਹਿਬ ਨੇ ਜਿਵੇਂ ਡੇਰਿਆਂ ਵਿੱਚ ਵਿਚਰਨਾ ਕੀਤਾ ਸਿੱਖ ਦੇ ਰੂਪ ਵਿੱਚ ਉਹ ਸਭਨਾਂ ਵਿੱਚ ਹੁਣ ਪ੍ਰਗਟ ਕੀਤੀ ਹੈ। ਸਤਿਗੁਰੂ ਜੀ ਦੱਸਣ ਲੱਗੇ ਹੈ ਕਿ ਭਾਈ ਅਸੀਂ ਸਭ ਡੇਰਿਆਂ ਵਿੱਚ ਫਿਰੇ ਹਾਂ ਲੰਗਰ ਛਕਣ ਵਾਸਤੇ।
ਕਿਨਹੋ ਕਹਿਓ ਕੁਛ ਦੇਰ ਸੁਣਾਵੇ,
ਅਤੇ ਕਿਸੇ ਨੇ ਤਾਂ ਆਖਿਆ ਸੀ ਇਵੇਂ ਕਿ ਕੁਝ ਕੋ ਦੇਰੀ ਹੈ, ਇਵੇਂ ਕੁਝ ਸੁਣਾਉਂਦਾ ਰਿਹਾ ਕੋਈ, ਇਵੇਂ ਸਾਨੂੰ ਦੱਸਦਾ ਰਿਹਾ ਕਿ ਕੁਝ ਕੁ ਸਮਾਂ ਲੱਗੇਗਾ ਫਿਰ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ ਹਾਂ।
ਅੰਨ ਸਿੱਧ ਨਹਿ ਅੰਨ ਤਹਿ ਲਿਆਵੇ,
ਅਤੇ ਕਿਸੇ ਨੇ ਆਖਿਆ ਕਿ ਹਾਲੇ ਅੰਨ ਪਾਣੀ ਨਹੀਂ ਤਿਆਰ ਹੋਇਆ, ਜਾਂ ਹੋਰ ਕਿਸੇ ਥਾਂ ਤੋਂ ਜਿੱਥੇ ਕਿ ਪ੍ਰਸ਼ਾਦਾ ਤਿਆਰ ਹੋਵੇ ਉੱਥੋਂ ਜਾ ਕੇ ਛਕ ਲਓ ਖਾਂ, ਇਵੇਂ ਕਿਸੇ ਨੇ ਕਹਿ ਦਿੱਤਾ ਆ। ਅਤੇ ਕਿਸੇ ਨੇ ਆਖਿਆ ਕਿ ਹੋਰ ਥਾਂ ਤੋਂ ਜਾ ਕੇ ਲੈ ਆਉਂਦੇ ਹਾਂ ਜਿੱਥੇ ਪੱਕਾ ਕਿਤੇ ਬਣਿਆ ਹੋਵੇ ਲਿਆ ਕੇ ਛਕਾ ਦਿੰਦੇ ਹਾਂ, ਇਵੇਂ ਕਿਹਾ ਕਈਆਂ ਨੇ।
ਸਭ ਸਿੱਖਣ ਕੇ ਛੁਦਾ ਜਨਾਈ,
ਅਤੇ ਸਭਨਾਂ ਸਿੱਖਾਂ ਦੇ ਪਾਸ ਲੰਗਰਾਂ ਵਿੱਚ ਜਾ ਕੇ ਅਸੀਂ ਆਪਣੀ ਭੁੱਖ ਜਣਾਈ ਸੀ, ਦੱਸਿਆ ਸੀ ਕਿ ਸਾਨੂੰ ਬਹੁਤ ਭੁੱਖ ਲੱਗੀ ਹੈ ਸਿੱਖੋ, ਹੁਣੇ ਹੀ ਅਸੀਂ ਗਰੀਬ ਸਿੱਖ ਤੁਹਾਡੇ ਪਾਸ ਆਏ, ਪ੍ਰਸ਼ਾਦਾ ਛਕਾਓ ਸਾਨੂੰ।
ਕਿਸ ਕੇ ਬੈਠ ਨਾ ਕੁਛ ਮੁੱਖ ਪਾਈ,
ਅਤੇ ਕਿਸੇ ਦੇ ਕੋਲ ਬਹਿ ਕੇ ਕੁਝ ਵੀ ਮੁੱਖ ਵਿੱਚ ਪ੍ਰਾਪਤ ਕਰਨਾ ਨਹੀਂ ਪ੍ਰਾਪਤ ਮਿਲ ਸਕਿਆ।
ਪੁਨ ਹਮ ਨੰਦ ਲਾਲ ਕੇ ਗਏ,
ਭਾਈ ਕਈ ਹੋਰ ਸਿੱਖਾਂ ਦੇ ਕੋਲ ਵੀ ਗਏ ਸੀ ਪਰ ਕਿਸੇ ਕੋਲੋਂ ਛਕਣਾ ਨਾ ਨਸੀਬ ਹੋਇਆ ਜਾਣੋ ਕੇ, ਸੋ ਫਿਰ ਅਸੀਂ ਚੱਲ ਕੇ ਭਾਈ ਨੰਦ ਲਾਲ ਜੀ ਦੇ ਪਾਸ ਗਏ ਹਾਂ।
ਛੁਦਾ ਵਿਸਾਲ ਜਨਾਵਤ ਭਏ,
ਜਾ ਕੇ ਅਸੀਂ ਜਦੋਂ ਜਣਾਇਆ ਨਾ ਕਿ ਸਾਨੂੰ ਬਹੁਤ ਭੁੱਖ ਲੱਗੀ ਹੋਈ ਹੈ।
ਸੁਨਤ ਪ੍ਰੇਮ ਕਰ ਲੰਗਰ ਗਏ,
ਅਤੇ ਸੁਣ ਕੇ ਭਾਈ ਨੰਦ ਲਾਲ ਬੜੇ ਪ੍ਰੇਮ ਸਹਿਤ ਲੰਗਰ ਵਿੱਚ ਗਿਆ।
ਤਹਿਤੇ ਆਨ ਦੇਤ ਇਹ ਭਇਓ,
ਅਤੇ ਲੰਗਰ ਵਾਲੇ ਅਸਥਾਨ ਵਿੱਚੋਂ ਕੁਝ ਕੁ ਰਸਦ ਜਿਹੜੀ ਆਹ ਹੈ ਨਾ ਲਿਆ ਕੇ ਆਪਾਂ ਇੱਥੇ ਹਾਜ਼ਰ ਕੀਤੀ ਹੋਈ ਰੱਖੀ ਹੋਈ ਹੈ, ਇਹ ਉਸਨੇ ਸਾਡੇ ਪਾਸ ਹਾਜ਼ਰ ਕਰ ਦਿੱਤੀ ਸੀ ਤਤਕਾਲ ਹੀ।
ਸਭ ਸਿੱਖਨ ਕੋ ਸੋ ਦਿਖਲਾਇਓ।
ਤੇ ਮਹਾਰਾਜ ਸੱਚੇ ਪਾਤਸ਼ਾਹ ਇਵੇਂ ਦੱਸ ਕੇ ਹੁਣ ਜਿਹੜੀ ਰਸਦ ਬਸਤ ਜੋ ਭਾਈ ਨੰਦ ਲਾਲ ਜੀ ਨੇ ਅਰਪਣ ਕੀਤੀ ਸੀ ਸਿੱਖ ਜਾਣ ਕੇ ਦਿੱਤੀ ਸੀ ਕਿ ਆ ਛੱਕ ਕੇ ਤ੍ਰਿਪਤ ਹੋ ਜਾਓ, ਕੁਝ ਕੁ ਸਮਾਂ ਲੱਗੇਗਾ, ਫਿਰ ਪ੍ਰਸ਼ਾਦਾ ਹੁਣੇ ਮੈਂ ਤਿਆਰ ਕਰਕੇ ਛਕਾਉਂਦਾ ਹਾਂ। ਉਹ ਰਸਤ ਸਤਿਗੁਰੂ ਜੀ ਨੇ ਸਭਨਾਂ ਸਿੱਖਾਂ ਨੂੰ ਵਿਖਾਈ।
ਇਹੋ ਜੋ ਅੰਨ ਜਾਚ ਕਰ ਲਿਆਇਓ।
ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਭਾਈ ਆਹ ਅੰਨ ਪਾਣੀ ਹੈ, ਆਹ ਪਦਾਰਥ ਹੈ ਜਿਹੜਾ ਅਸੀਂ ਸਿੱਖਾਂ ਕੋਲੋਂ ਮੰਗ ਕੇ ਲਿਆਂਦਾ ਹੈ।
ਨੰਦ ਲਾਲ ਭਾ ਹਮਰੋ ਦਾਤਾ।
ਤੇ ਇਹ ਜੋ ਦਾਤਾ ਬਣਿਆ ਸਾਡਾ ਭਾਈ ਨੰਦ ਲਾਲ ਹੈ ਨਾ, ਉਹ ਸਾਡਾ ਦਾਤਾ ਹੈ, ਭਾਵ ਕਿ ਸਾਨੂੰ ਪ੍ਰਸ਼ਾਦਾ ਛਕਾਉਣ ਵਾਲਾ, ਉਹ ਹੀ ਸਾਨੂੰ ਇੱਕ ਜੋ ਮਿਲਿਆ ਹੈ। ਉਵੇਂ ਤਾਂ ਹੋਰ ਕੋਈ ਦੱਸਦਾ ਹੈ ਕਿ ਅਸੀਂ ਪ੍ਰਸ਼ਾਦਾ ਛਕਾਉਂਦੇ ਹਾਂ, ਅਸੀਂ ਦਾਤੇ ਹਾਂ, ਭਾਵ ਕਿ ਦਾਨੀ ਹਾਂ, ਲੋੜ ਵੇਲੇ ਅਸੀਂ ਪ੍ਰਸ਼ਾਦਾ ਛਕਾਉਂਦੇ ਹਾਂ, ਸੰਗਤਾਂ ਨੂੰ ਛਕਾ ਛਕਾ ਕੇ ਤ੍ਰਿਪਤ ਕਰਦੇ ਹਾਂ, ਪਰ ਸਾਡੇ ਵਾਸਤੇ ਤਾਂ ਇਹ ਦਾਨੀ ਜੋ ਹੈ, ਦਾਤਾ ਹੈ ਨਾ, ਸਾਡੀ ਭੁੱਖ ਵੇਲੇ ਲੋੜ ਪੂਰੀ ਕਰਨ ਵਾਲਾ, ਉਸੇ ਵੇਲੇ ਪਦਾਰਥ ਹਾਜ਼ਰ ਕਰਨ ਵਾਲਾ ਭਾਈ ਨੰਦ ਲਾਲ ਸਿੰਘ ਦਾਤਾ ਹੈ।
ਭਗਤ ਭਾਉ ਸੰਤਨ ਮਨ ਰਾਤਾ।
ਭਗਤ ਭਾਉ ਭਗਤੀ ਦਾ ਭਾਵ ਹੈ, ਪ੍ਰੇਮ ਹੈ ਇਸ ਦੇ ਮਨ ਵਿੱਚ, ਔਰ ਸੰਤਾਂ ਭਗਤਾਂ ਗੁਰਸਿੱਖਾਂ ਦੀ ਸੇਵਾ ਕਰਨ ਵਿੱਚ ਇਸ ਦਾ ਮਨ ਰਤਿਆ ਹੋਇਆ।
ਛੁਦਤ ਨਾ ਦੇਖ ਸਕੈ ਚਿਰ ਭਾਰੋ।
ਤੇ ਇਹ ਬਹੁਤਾ ਸਮਾਂ ਕਿਸੇ ਭੁੱਖੇ ਨੂੰ ਜਾਣੋ ਦੇਖ ਹੀ ਨਹੀਂ ਸਕਦਾ, ਇਹਨਾਂ ਇਸ ਦੇ ਚਿੱਤ ਵਿੱਚ ਪਿਆਰ ਹੈ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ।
ਦੇਗ ਕਰਤ ਸੋਈ ਮਮ ਪਿਆਰੋ।
ਤੇ ਇਸ ਤਰ੍ਹਾਂ ਇਹ ਦੇਗ ਦੀ ਲੰਗਰ ਚਲਾਉਣ ਦੀ ਸੇਵਾ ਕਰਦਾ ਹੈ, ਤੇ ਇਹੋ ਸਾਡਾ ਪਿਆਰਾ ਹੈ, ਇਵੇਂ ਜਿਹੜਾ ਸਾਡੇ ਜੋ ਰੂਪ ਨੂੰ ਹੀ ਸਿੱਖਾਂ ਵਿੱਚ ਵੇਖਦਾ ਹੈ, ਸਿੱਖਾਂ ਵਿੱਚੋਂ ਸਾਡਾ ਰੂਪ ਤੱਕਦਾ ਹੈ, ਐਸਾ ਉਹ ਪਿਆਰਾ ਭਾਈ ਨੰਦ ਲਾਲ ਹੈ।
ਸਿੱਖ ਕੋ ਦੇਖ ਹੈ ਛੁਦਾ ਵਿਸਾਲਾ।
ਤੇ ਜਦੋਂ ਵੀ ਕਿਸੇ ਸਿੱਖ ਨੂੰ ਬਹੁਤਾ ਭੁੱਖਾ ਤੱਕਦਾ ਹੈ,
ਤਿਸ ਹੈ ਬਤਾਵਹ ਨਹਿ ਚਿਰ ਕਾਲਾ।
ਤੇ ਉਸ ਨੂੰ ਇਵੇਂ ਨਹੀਂ ਦੱਸਦਾ ਕਿ ਅਜੇ ਸਮਾਂ ਲੱਗੇਗਾ ਜਾਂ ਕਿ ਸੋ ਇਹ ਇੱਥੋਂ ਚੱਲਿਆ ਹੀ ਜਾਵੇ, ਸਗੋਂ ਸੁਣ ਕੇ ਕਿ ਕਿਸੇ ਹੋਰ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈਂਦੇ ਹਾਂ। ਸਾਧ ਸੰਗਤ ਕਈ ਵਾਰ ਕਈਆਂ ਦਾ ਐਸਾ ਹੀ ਖਿਆਲ ਹੁੰਦਾ ਹੈ ਕਿ ਇੱਕ ਵਾਰ ਜਵਾਬ ਦੇ ਕੇ ਵੇਖੀਏ, ਸ਼ਾਇਦ ਜੇ ਨਾ ਛਕੇ ਤਾਂ ਚਲੋ ਨਾ ਕੁਛ ਕਰਨਾ ਪਏ, ਕੋਈ ਸੇਵਾ ਨਾ ਹੀ ਕਰਨੀ ਪਏ, ਐਵੇਂ ਖੇਚਲ ਕਰਦੇ ਰਹਾਂਗੇ, ਐਸਾ ਖਿਆਲ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਭਾਈ
ਤਿਸ ਹੈ ਬਤਾਵਹਿ ਨਹਿ ਚਿਰ ਕਾਲਾ।
ਤੇ ਜਿਹੜਾ ਕੋਈ ਸਿੱਖ ਪ੍ਰੇਮ ਸਹਿਤ ਜਾ ਕੇ ਕਹਿੰਦਾ ਹੈ ਨਾ ਭਾਈ ਨੰਦ ਲਾਲ ਦੇ ਪਾਸ ਕਿ ਮੈਨੂੰ ਭੁੱਖ ਲੱਗੀ ਹੈ, ਉਸ ਨੂੰ ਇਹ ਇਵੇਂ ਨਹੀਂ ਕਹਿੰਦਾ ਕਿ ਬਹੁਤ ਸਮਾਂ ਲੱਗੇਗਾ ਕਿ ਜਾਂ ਦੇਰ ਲੱਗੇਗੀ ਫਿਰ ਅਸੀਂ ਤਿਆਰ ਕਰਕੇ ਤੁਹਾਨੂੰ ਛਕਾਵਾਂਗੇ।
ਜਿਉਂ ਕਿਉਂ ਕਰ ਭੋਖਨ ਕੋ ਕਰੇ।
ਜਿਵੇਂ ਕਿਵੇਂ ਕਰਕੇ ਹੀ ਇਹ ਭੋਜਨ ਛਕਾ ਕੇ ਤ੍ਰਿਪਤ ਕਰਦਾ ਹੈ, ਗੁਰਸਿੱਖਾਂ ਦੀ ਸੇਵਾ ਕਰਕੇ ਜਾਣੋ ਇਹ ਪਾਲਣਾ ਪਰਵਰਿਸ਼ ਕਰਦਾ ਹੈ।
ਸੋ ਸਿੱਖ ਮੋਹੇ ਪ੍ਰਸੰਨਤਾ ਧਰੈ।
ਤੇ ਐਸਾ ਜਿਹੜਾ ਸਿੱਖ ਹੋਵੇ ਨਾ, ਇਸ ਤਰ੍ਹਾਂ ਦੀ ਭਾਵਨਾ ਨਾਲ ਜਿਹੜਾ ਸੇਵਾ ਕਰੇ, ਕਹੇ ਕਿ ਸਭ ਕੁਝ ਹਾਜ਼ਰ ਹੈ ਗੁਰੂ ਘਰ ਦੇ ਵਿੱਚ, ਬਸ ਦੇਰ ਤਾਂ ਸਾਡੇ ਵੱਲੋਂ ਕੁਝ ਸੇਵਾ ਕਰਨ 'ਤੇ ਲੱਗ ਸਕਦੀ ਹੈ, ਗੁਰੂ ਘਰ ਵਿੱਚ ਕੋਈ ਥੁੜ ਨਹੀਂ ਹੈ, ਸਾਡੇ ਸੇਵਾ ਕਰਨ ਵਿੱਚ ਉਤਸ਼ਾਹ ਵਿੱਚ ਕੋਈ ਢਿੱਲ ਹੋ ਸਕਦੀ, ਅਸੀਂ ਆਲਕ ਕਰ ਸਕਦੇ ਹਾਂ। ਇਸ ਪ੍ਰਕਾਰ ਜਿਹੜਾ ਸਿੱਖ ਕਹਿੰਦਾ ਹੈ, ਸੋ ਐਸੀ ਭਾਵਨਾ ਹੈ।
ਸੋ ਸਿੱਖ ਮੋਹੇ ਪ੍ਰਸੰਨਤਾ ਧਰੈ।
ਇਸ ਤਰ੍ਹਾਂ ਜਿਹੜਾ ਬੇਨਤੀ ਕਰਦਾ ਹੋਇਆ ਸੇਵਾ ਕਰਦਾ, ਉਹ ਸਾਡੀ ਪ੍ਰਸੰਨਤਾ ਖੁਸ਼ੀ ਪ੍ਰਾਪਤ ਕਰਦਾ ਹੈ।
ਅੰਨ ਦਾਨ ਸਮ ਨਾਹਿਨ ਅੰਨ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ ਕਿ ਭਾਈ ਜਿਹੜਾ ਅਨਾਜ ਦਾ ਪਦਾਰਥ ਦਾ ਭੋਜਨ ਆਦਿਕ ਦਾ ਦਾਨ ਦੇਣਾ ਹੈ ਨਾ, ਇਸ ਸਮਾਨ ਜਾਣੋ ਕਿ ਉੱਤਮ ਕੋਈ ਦਾਨ ਨਹੀਂ ਹੈ।
ਛੁਦਤ ਪਿਖਤ ਹੀ ਦੇ ਨਰ ਧਨ।
ਛੁਦਤ ਨੂੰ ਵੇਖ ਕੇ, ਭੁੱਖੇ ਨੂੰ ਦੇਖ ਕੇ ਤੁਰੰਤ ਹੀ ਕੁਛ ਨਾ ਕੁਛ ਪਦਾਰਥ ਹਾਜ਼ਰ ਕਰਿਓ ਉਸਦੀ ਸੇਵਾ ਵਿੱਚ, ਉਸਦੇ ਛਕਣ ਵਾਸਤੇ, ਜਿਹੜਾ ਇਵੇਂ ਪਦਾਰਥ ਉਸਦੇ ਛਕਣ ਲਈ ਦੇ ਦੇਵੇ, ਕਿਸੇ ਮਜ਼ਬ ਜਾਤ ਪਾਤ ਆਦਿਕ ਦੀ ਊਚ ਨੀਚ ਦੀ ਵਿਚਾਰ ਕੀਤੇ ਬਿਨਾਂ। ਸੋ ਐਸਾ ਜਿਹੜਾ ਇਵੇਂ ਸੇਵਾ ਕਰਦਾ ਭੋਜਨ ਛਕਾਉਣ ਦੀ, ਉਹ ਮਨੁੱਖ ਧਨ ਹੈ।
ਅੰਨ ਦਾਨ ਨਹਿ ਸਮੋ ਵਿਚਾਰ।
ਅਤੇ ਅਨਾਜ ਦਾ ਦਾਨ, ਅੰਨ ਪਦਾਰਥ ਭੋਜਨ ਆਦਿਕ ਦਾ ਦਾਨ ਦੇਣ ਵਿੱਚ ਸਮੇਂ ਦੀ ਵਿਚਾਰ ਨਾ ਕਰੇ ਕਿ ਹਾਂ ਆਹ ਸਮਾਂ ਨਹੀਂ ਹੈ ਜੀ, ਹੁਣ ਵੇਲਾ ਨਹੀਂ ਹੈ, ਆਹ ਕੁਛ ਸਮਾਂ ਥੋੜ੍ਹੋ ਆ ਪ੍ਰਸ਼ਾਦਾ ਛਕਾਉਣ ਦਾ, ਹੁਣ ਤਾਂ ਲੰਗਰਾਂ ਦੀ ਸਮਾਪਤੀ ਹੋ ਗਈ ਹੈ, ਹੁਣ ਵੇਲਾ ਨਹੀਂ, ਜਾਂ ਤਾਂ ਅਜੇ ਸਮਾਂ ਲੱਗੇਗਾ, ਫਿਰ ਭੋਜਨ ਪਦਾਰਥ ਤਿਆਰ ਹੋਵੇਗਾ, ਫਿਰ ਛਕਾਵਾਂਗੇ ਆਪਾਂ, ਤੂੰ ਕਿੱਧਰੋਂ ਆ ਗਿਆ ਹੈ ਛਕਣ ਵਾਸਤੇ, ਤੈਨੂੰ ਕੋਈ ਕਿਸੇ ਸਮੇਂ ਦਾ ਪਤਾ ਨਹੀਂ। ਇਸ ਪ੍ਰਕਾਰ ਨਹੀਂ ਜਿਹੜਾ ਕਹਿੰਦਾ ਭਾਵਨਾ ਨਾਲ ਜਿਹੜਾ ਸੇਵਾ ਕਰਦਾ ਹੈ, ਅਤੇ ਉਹ ਐਸੀ ਸਮੇਂ ਦੀ ਕੋਈ ਵਿਚਾਰ ਨਹੀਂ ਨਾ ਕਰੇ ਕਦੇ।
ਰਹਿਣ ਕੇ ਦੋ ਦਿਨ ਸਾਂਝ ਸਕਾਰੈ,
ਰਾਤ ਦੇ ਸਮੇਂ ਹੋਵੇ ਕਦੋਂ ਜਾ ਕੇ, ਫਿਰ ਦਿਨ ਦੇ ਸਮੇਂ ਹੋਵੇ ਜਾਂ ਸੰਧਿਆ ਵੇਲੇ ਹੋਵੇ ਜਾਂ ਤੜਕਸਾਰ ਅੰਮ੍ਰਿਤ ਵੇਲੇ ਹੋਵੇ, ਕੋਈ ਭੋਜਨ ਛਕਣਾ ਚਾਹੇ।
ਪੁੰਨਿਓ ਦਰਸ ਆਦਿ ਜੇ ਪਰਬ,
ਤਾਂ ਸਮੇਂ ਦੀ ਵਿਚਾਰ ਨਾ ਕਰੇ। ਇਹ ਨਾ ਕਹੇ ਕਿ ਇਕੱਲਾ ਪੁੰਨਿਆ ਵਾਲੇ ਦਿਨ ਹੀ ਲੰਗਰ ਲਗਾਉਣਾ ਹੈ ਜਾਂ ਦਰਸ ਮੱਸਿਆ ਵਾਲੇ ਦਿਨ ਆਪਾਂ ਲੰਗਰ ਲਾਵਾਂਗੇ, ਜਾਂ ਐਵੇਂ ਕਈ ਕਹਿੰਦੇ ਆ ਕਿ ਹੋਲਾ ਮਹੱਲਾ ਜਦੋਂ ਆਵੇਗਾ ਨਾ ਉਦੋਂ ਅਸੀਂ ਇਕੱਠੇ ਲੰਗਰ ਤਿਆਰ ਕਰਾ ਕੇ ਸੰਗਤਾਂ ਜਿਹੜੀਆਂ ਕਿ ਰਾਹ ਵਿੱਚ ਵੀ ਤ੍ਰਿਪਤ ਹੋਈਆਂ ਹੁੰਦੀਆਂ ਨੇ ਉਹਨਾਂ ਨੂੰ ਰਜਿਆਂ ਨੂੰ ਰਜਾਵਾਂਗੇ। ਇਸ ਤਰ੍ਹਾਂ ਵੀ ਕਈ ਕਰਦੇ ਹਨ ਖਿਆਲ, ਪਰ ਸੇਵਾ ਕਰਨੀ ਸਾਧ ਸੰਗਤ ਬਹੁਤ ਚੰਗੀ ਗੱਲ ਹੈ। ਉਸ ਵੇਲੇ ਵੀ ਇਹ ਨਹੀਂ ਕਿ ਉਦੋਂ ਸੇਵਾ ਨਹੀਂ ਕਰਨੀ, ਪਰ ਜਿਹੜੀ ਉਦੋਂ ਸੇਵਾ ਕਰਨੀ ਹੈ ਨਾ ਇਸੇ ਪ੍ਰਕਾਰ ਅੱਗੋਂ ਪਿੱਛੋਂ ਵੀ ਕਰਨੀ ਬਣਦੀ ਹੈ ਲੋੜਵੰਦਾਂ ਦੀ ਸੇਵਾ, ਉਸੇ ਤਰ੍ਹਾਂ ਦੀ ਭਾਵਨਾ ਉਤਸ਼ਾਹ ਦੇ ਸਹਿਤ। ਸੋ ਇਸ ਪ੍ਰਕਾਰ ਕਹਿੰਦੇ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਕਿ ਕਿਸੇ ਪਰਬ ਦਿਹਾੜੇ ਦੀ ਹੀ ਵਿਚਾਰ ਨਾ ਕਰਦਾ ਰਹੇ ਕਿ ਕੋਈ ਦਿਹਾੜਾ ਹੋਵੇਗਾ ਨਾ ਉੱਤਮ, ਅਤੇ ਇਸ ਵੇਲੇ ਅਸੀਂ ਲੰਗਰ ਲਗਾਵਾਂਗੇ ਅਤੇ ਸੰਗਤਾਂ ਨੂੰ ਛਕਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ।
ਨਹਿਨ ਪ੍ਰਤੀਖ ਹੈ ਤਿਆਗ ਹੈ ਸਰਬ,
ਕੇਵਲ ਦਿਨ ਵਾਰ ਹੀ ਉਦੋਂ ਹੀ ਨਾ ਛਕਾਉਣ ਦੀ ਭਾਵਨਾ ਰੱਖੇ, ਅੱਗੋਂ ਪਿੱਛੋਂ ਵੀ ਲੰਗਰ ਦੀ ਸੇਵਾ ਕਰਨ ਦੀ ਭਾਵਨਾ ਰੱਖੇ ਨਾ ਕਰੇ।
ਪਾਤਰ ਅਪਾਤਰ ਨਹਿਰਤ ਕੋਏ,
ਸੋ ਐਸੀ ਜਿਹੜੀ ਭਾਵਨਾ ਹੈ ਨਾ ਨਹਿਨ ਤਿਆਗ ਹੈ, ਸੋ ਕਦੇ ਵਾਸਤੇ ਵੀ ਇਹ ਸੋ ਨਹਿਨ ਪ੍ਰਤੀਖ ਹੈ ਤਿਆਗ ਹੈ ਸਰਬ, ਉਡੀਕ ਨਾ ਕਰੇ ਕਿ ਉਹ ਕੋਈ ਦਿਨ ਆਵੇਗਾ ਅਤੇ ਫਿਰ ਹੀ ਸੇਵਾ ਕਰਾਂਗੇ, ਜਾਂ ਕੱਲ੍ਹ ਨੂੰ ਆ ਕੇ ਪ੍ਰਸ਼ਾਦਾ ਛਕ ਲਵੀਂ, ਕੱਲ੍ਹ ਦਿਨ ਲੰਗਰ ਪ੍ਰਸ਼ਾਦਾ ਤਿਆਰ ਹੋਣਾ, ਭਾਈ ਭੁੱਖ ਤਾਂ ਅੱਜ ਲੱਗੀ ਹੈ ਅਤੇ ਕੱਲ੍ਹ ਤੱਕ ਭਾਵੇਂ ਉਹਦੇ ਪ੍ਰਾਣ ਨਿਕਲ ਜਾਣ। ਸੋ ਇਸ ਲਈ ਕੋਈ ਦਿਨ ਦੀ ਵਿਚਾਰ ਨਾ ਕਰਦਾ, ਉਡੀਕ ਨਾ ਕਰਦਾ ਰਹੇ, ਕਿਉਂਕਿ ਭੁੱਖੇ ਨੇ ਤਾਂ ਉਡੀਕ ਨਹੀਂ ਨਾ ਕਰਨੀ ਕਿ ਕੱਲ੍ਹ ਤੱਕ ਉਡੀਕ ਕਰ ਲੈਂਦੇ ਫਿਰ ਪ੍ਰਸ਼ਾਦਾ ਛਕਾਂਗੇ।
ਪਾਤਰ ਅਪਾਤਰ ਨਹਿਰਤ ਕੋਏ,
ਇਸ ਲਈ ਅਧਿਕਾਰੀ ਅਨਅਧਿਕਾਰੀ ਨਾ ਵੇਖਿਆ ਕਰੋ।
ਊਚ ਨੀਚ ਕੈਸੋ ਨਰ ਹੋਏ,
ਕਿਸੇ ਤਰ੍ਹਾਂ ਦਾ ਮਨੁੱਖ ਹੋਵੇ, ਉੱਚਾ ਕਿਹਾ ਜਾਂਦਾ ਜਾਂ ਨੀਚ ਜਾਤੀ ਵਾਲਾ ਆਖਿਆ ਜਾਂਦਾ ਹੋਵੇ।
ਦੇਖਤ ਛੁਦਤ ਅੰਨ ਕੋ ਦੇ,
ਸੋ ਦੋ ਚਾਰ ਮਿੰਟ ਦਾ ਹੀ ਸਮਾਂ ਸਾਧ ਸੰਗਤ ਜੇ ਆਪਾਂ ਟਿਕ ਕੇ ਬੈਠ ਜਾਈਏ, ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ, ਸੋ ਪ੍ਰਸੰਗ ਸਮਾਪਤੀ 'ਤੇ ਹੀ ਹੈ। ਸੋ ਇਸ ਪ੍ਰਕਾਰ ਕਹਿੰਦੇ ਹਨ,
ਦੇਖਤ ਛੁਦਤ ਅੰਨ ਕੋ ਦੇ,
ਅਤੇ ਭੁੱਖੇ ਨੂੰ ਵੇਖ ਕਰਕੇ ਉਸ ਨੂੰ ਪ੍ਰਸ਼ਾਦਾ ਛਕਾਉਣਾ ਕਰੇ।
ਸਕਲ ਦਾਨ ਤੇ ਫਲ ਅਦਕੇ,
ਅਤੇ ਸਾਰੇ ਦਾਨਾਂ ਦੇ ਨਾਲੋਂ ਵੱਡਾ ਫਲ ਉਸਨੂੰ ਉਸੇ ਵੇਲੇ ਪ੍ਰਾਪਤ ਹੁੰਦਾ ਗੁਰੂ ਕਿਰਪਾ ਨਾਲ।
ਮਮ ਸਿੱਖ ਪਿਆਰੋ ਦੇਗ ਜੋ ਕਰੈ,
ਜਿਹੜਾ ਸਾਡਾ ਪਿਆਰਾ ਸਿੱਖ ਲੰਗਰਾਂ ਦੀ ਸੇਵਾ ਕਰਦਾ ਲੰਗਰ ਚਲਾਉਣ ਦੀ।
ਛੁਦਤ ਨਰਨ ਕੀ ਛੁਦਾ ਸੋ ਹਰੈ,
ਭੁੱਖੇ ਮਨੁੱਖਾਂ ਦੀ ਉਹ ਭੁੱਖ ਦੂਰ ਕਰਦਾ ਹੈ ਭੋਜਨ ਛਕਾ ਕੇ।
ਸਭ ਦਾਨਨ ਤੇ ਉੱਤਮ ਦਾਨ,
ਜਾਣੋ ਸਭ ਦਾਨਾਂ ਨਾਲੋਂ ਉੱਚਾ ਦਾਨ ਉਹ ਕਰਦਾ ਹੈ।
ਜਿਸ ਕੇ ਦੀਏ ਬਚਤ ਹੈ ਪ੍ਰਾਣ,
ਤੇ ਜਿਸ ਦਾਨ ਦੇ ਕਰਨ ਨਾਲ ਭੋਜਨ ਛਕਾਉਣ ਨਾਲ ਪ੍ਰਾਣਾਂ ਦਾ ਬਚਾਅ ਹੋ ਜਾਂਦਾ, ਪ੍ਰਾਣ ਬਚਦੇ ਹੈ।
ਜਾਂ ਤੇ ਇਸ ਸਮਾਨ ਨਹਿ ਆਨ,
ਇਸ ਕਰਕੇ ਇਸ ਜਿਹਾ ਦਾਨ ਭੋਜਨ ਦਾਨ ਕਰਨ ਜਿਹਾ ਹੋਰ ਕੋਈ ਦਾਨ ਨਹੀਂ।
ਲੇ ਹੋ ਮਹਾਂ ਫਲ ਸਿੱਖ ਸੁਜਾਨ,
ਇਹ ਸਿਆਣੇ ਸਿੱਖੋ ਐਸੀ ਸੇਵਾ ਕਰ ਕਰਕੇ ਮਹਾਨ ਫਲ ਪ੍ਰਾਪਤ ਕਰੋ ਸੇਵਾ ਦਾ।
ਸ਼੍ਰੀ ਮੁਖ ਤੇ ਮਹਿਮਾ ਸੁਣ ਐਸੇ,
ਸਤਿਗੁਰੂ ਜੀ ਦੇ ਸ੍ਰੇਸ਼ਟ ਮੁਖ ਤੋਂ ਐਸੀ ਲੰਗਰ ਦੀ ਭਾਵਨਾ ਨਾਲ ਸੇਵਾ ਕਰਨ ਦੀ ਉਪਮਾ ਸੁਣ ਕੇ।
ਭਏ ਸੁਚੇਤ ਸਿੱਖ ਜੇ ਬੈਸੇ,
ਜਿਹੜੇ ਸਿੱਖ ਬੈਸੇ ਬੈਠੇ ਸਨ ਨਾ ਉਹ ਸਭ ਸਾਵਧਾਨ ਹੋਏ ਗੁਰੂ ਮਹਾਰਾਜ ਸਾਹਿਬ ਦੇ ਬਚਨਾਂ ਅਨੁਸਾਰ ਅੱਗੇ ਵਾਸਤੇ ਭਾਵਨਾ ਨਾਲ ਤਤਕਾਲ ਹੀ ਸੇਵਾ ਕਰਨ ਲਈ।
ਭਾਉ ਭਗਤ ਕੋ ਹਿਰਦੈ ਤਹਰਾ,
ਹਿਰਦਿਆਂ ਵਿੱਚ ਪ੍ਰੇਮਾ ਭਗਤੀ ਨੂੰ ਸਿੱਖਾਂ ਨੇ ਧਾਰਨ ਕੀਤਾ।
ਚਹਿ ਪ੍ਰਸੰਨਤਾ ਗੁਰੂ ਉਦਾਰਾ,
ਚਾਹੁੰਦੇ ਹਨ ਦਾਤਾ ਸਤਿਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਨੀ।
ਦੇਗ ਵਿਖੈ ਜਬ ਕੋ ਚਲ ਆਵੈ,
ਜਦੋਂ ਵੀ ਕੋਈ ਲੰਗਰ ਅਸਥਾਨ ਤੇ ਚੱਲ ਕਰਕੇ ਆਉਂਦਾ ਭੋਜਨ ਛਕਣ ਲਈ।
ਬਿਨਾਂ ਦੇਰ ਤਤਕਾਲ ਛਕਾਵੈ,
ਬਿਨਾਂ ਦੇਰੀ ਤੋਂ ਗੁਰਸਿੱਖ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਹਾਜ਼ਰ ਕਰਦੇ।
ਛੁਦਤ ਨਾ ਰਹੇ ਪਰਨ ਕੋ ਤਹਰਾ,
ਕੋਈ ਨਾ ਕੋਈ ਪਦਾਰਥ ਉਸੇ ਵੇਲੇ ਜਿਹੜਾ ਛੇਤੀ ਤਿਆਰ ਹੋ ਸਕੇ ਉਹ ਤਿਆਰ ਕਰਕੇ ਹਾਜ਼ਰ ਕਰਦੇ, ਜਿਸ ਕਰਕੇ ਕੋਈ ਵੀ ਸਿੱਖ ਭੁੱਖਾ ਨਹੀਂ ਰਹਿੰਦਾ ਤ੍ਰਿਪਤ ਹੁੰਦਾ।
ਮਹਾਦਾਨ ਕੋ ਸੁਫਲ ਵਿਚਾਰਾ,
ਐਸਾ ਪ੍ਰਣ ਧਾਰਨ ਕੀਤਾ, ਐਸਾ ਪ੍ਰਣ ਪ੍ਰਤੱਗਿਆ ਕੀਤੀ ਗੁਰਸਿੱਖਾਂ ਨੇ ਕਿ ਇਵੇਂ ਸੇਵਾ ਕਰਿਆ ਕਰਨੀ ਹੈ, ਜਦੋਂ ਵੀ ਕੋਈ ਲੋੜਵੰਦ ਆਵੇ ਉਸ ਵੇਲੇ ਵੀ ਕੋਈ ਨਾ ਕੋਈ ਸੇਵਾ ਉਸਨੂੰ ਭੋਜਨ ਛਕਾਉਣ ਦੀ ਕਰ ਸਕਿਆ ਕਰੀਏ। ਸੋ ਐਸਾ ਵੱਡਾ ਦਾਨ ਜਿਹੜਾ ਸਤਿਗੁਰੂ ਜੀ ਨੇ ਉਸੇ ਵੇਲੇ ਭੋਜਨ ਛਕਾਉਣ ਦੀ ਸੇਵਾ ਕਰਨ ਦਾ ਹੈ। ਇਹ ਸ੍ਰੇਸ਼ਟ ਜਾਣਿਆ ਸਫਲਾ ਵਿਚਾਰ ਲਿਆ ਗੁਰੂ ਕੇ ਸਿੱਖਾਂ ਨੇ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸੋ ਇਹ ਸਿੱਖਿਆ ਪ੍ਰਗਟ ਕੀਤੀ, ਐਸਾ ਕੌਤਕ ਕਰਕੇ ਗੁਰਸਿੱਖਾਂ ਨੂੰ ਸਭ ਸੰਗਤਾਂ ਨੂੰ ਸਮਝਾਇਆ ਭਾਈ ਨੰਦ ਲਾਲ ਸਿੰਘ ਜੀ ਦੇ ਪ੍ਰੇਮ ਦੁਆਰਾ, ਕਿ ਇਵੇਂ ਪ੍ਰੇਮ ਨਾਲ ਸਿੱਖ ਵਿੱਚੋਂ ਗੁਰੂ ਕਾ ਰੂਪ ਤੱਕਦਿਆਂ ਹੋਇਆ ਉਸੇ ਵੇਲੇ ਸੇਵਾ ਜ਼ਰੂਰ ਕੋਈ ਨਾ ਕੋਈ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਦੇਰ ਨਹੀਂ ਕਰਨੀ ਚਾਹੀਦੀ, ਆਲਕ ਨਾ ਕਰੇ ਔਰ ਉਹ ਮੌਕਾ ਜਾਣੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ, ਸੇਵਾ ਕਰਕੇ ਸੋ ਪ੍ਰਸੰਨਤਾ ਉਹ ਪ੍ਰਾਪਤ ਕਰ ਸਕਦਾ ਹੈ। ਇਉਂ ਇਹ ਸਿੱਖਿਆ ਗੁਰੂ ਕੇ ਭਾਵਨਾ ਵਾਲੇ ਸਿੱਖਾਂ ਨੇ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਦ੍ਰਿੜ ਕੀਤੀ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਐਸੀ ਸਿੱਖਿਆ ਸਾਡੇ ਸਭਨਾ ਸਤਸੰਗਤ ਕਰਨ ਵਾਲਿਆਂ ਦੇ ਮਨਾਂ ਵਿੱਚ ਵੱਸ ਜਾਵੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਐਸੀ ਕਿਰਪਾਲਤਾ ਕਰਨ, ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਹਾਰ ਹੋ। ਗੁਰੂ ਕੀ ਸੰਗਤ ਐਸੀ ਆਸੀਸ ਬਖਸ਼ਿਸ਼ ਕਰਨੀ, ਦੇਹੋ ਸੱਜਣ ਆਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ।
ਦੇਗ ਬਿਖੈ ਜਬ ਕੋ ਚਲ ਆਵੈ, ਬਿਨਾ ਦੇਰ ਤਤਕਾਲ ਛਕਾਵੈ, ਛੁਦਤ ਨ ਰਹੇ ਪਰਨ ਕੋ ਤਹਰਾ, ਮਹਾਦਾਨ ਕੋ ਸੁਫਲ ਵਿਚਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।